ਪੈ ਵਿੱਚ ਪਵਣ ਵਹੇ ਸਦਵਾਓ, ਪੈ ਵਿੱਚ ਚਲੇ ਲਖ ਦਰਿਆਓ, ਪੈ ਵਿੱਚ ਅਗਨ ਕੱਢੇ ਵੇਗਾ, ਪੈ ਵਿੱਚ ਧਰਤੀ ਦਬੀ ਪਾਰ, ਪੈ ਵਿੱਚ ਇੰਦ ਫਿਰੇ ਸਿਰ ਪਾਰ, ਪੈ ਵਿੱਚ ਰਾਜਾ ਧਰਮ ਦੁਆਰ, ਪੈ ਵਿੱਚ ਸੂਰਜ ਪੈ ਵਿੱਚ ਚੰਦ, ਕੋ ਕਰੋੜੀ ਚਲਤ ਨਾਂਤ, ਪੈ ਵਿੱਚ ਸਿੱਧ ਬੁੱਧ ਸੁਰਨਾਥ, ਪੈ ਵਿੱਚ ਆ ਜਾਣੇ ਆਕਾਰ, ਪੈ ਵਿੱਚ ਜੋਤ ਮਹਾਬਲ ਸੂਰ, ਪੈ ਵਿੱਚ ਆਵੇ ਜਾਵੇ ਪੂਰ, ਸਗਲਿਆ ਪਉ ਸਿੱਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ ਸਚੇਖ, ਨਾਨਕ ਨਿਰਭਉ ਨਿਰੰਕਾਰ, ਹੋਰ ਕੇਤੇ ਰਾਮ ਰਵਾਲ, ਕੇਤਿਆਂ ਕਾਨਿਆਂ ਕਾਣੀਆਂ, ਕੇਤੇ ਬੇਦ ਵਿਚਾਰ, ਕੇਤੇ ਨੱਚੇ ਮੰਗਤੇ, ਗਿੜਮੁੜ ਪੂਰੇ ਤਾਲ, ਬਾਜਾਰੀ ਬਾਜ਼ਾਰ ਮੈਂ ਆਈ ਕੜੇ ਬਾਜ਼ਾਰ, ਗਾਵੇ ਰਾਜੇ ਰਾਣੀਆਂ, ਬੋਲੇ ਆਲ ਪਤਾਲ, ਲਖਟਕਿਆਂ ਕੇ ਮੁੰਦੜੇ, ਲਖਟਕਿਆਂ ਕੇ ਹਾਰ, ਜਿੱਤਨ ਪਾਈਏ ਨਾਨਕਾ, ਸੇ ਤਨ ਹੋਵੇ ਛਾਰ, ਗਿਆਨ ਗਲੀ ਢੂੰਡੀਏ, ਕਥਨਾ ਕਰਨਾ ਸਾਰ, ਕਰਮ ਮਿਲੇ ਤਾਂ ਪਾਈਏ, ਹੋਰ ਹਿਕਮਤ ਹੁਕਮ ਕੁਆਰ, ਨਦਰ ਕਰੇ ਜੇ ਆਪਣੀ, ਤਾਂ ਨਦਰੀ ਸਤਿਗੁਰ ਪਾਇਆ, ਇਹ ਜੀਉ ਬੋਤੇ ਜਨਮ ਪਰਮਿਆ, ਤਾਂ ਸਤਿਗੁਰ ਸ਼ਬਦ ਸੁਣਾਇਆ, ਸਤਿਗੁਰ ਜੇ ਵਰਦਾਤਾ ਕੋ ਨਹੀਂ, ਸਭ ਸੁਣੀਏ ਲੋਕ ਸੁਭਾਇਆ, ਸਤਿਗੁਰ ਮਿਲੀਏ ਸਚ ਪਾਇਆ, ਜਿਨ ਵਿੱਚੋਂ ਆਪ ਗਵਾਇਆ, ਜਿਨੀ ਸੱਚੋ ਸੱਚ ਬੁਝਾਇਆ।
ਸਤਿਗੁਰੇ ਨਮੈ, ਸ੍ਰੀ ਗੁਰੂ ਦੇਵ ਨਮੈ, ਦਾਸ ਤੁਹਾਨੂੰ ਹੱਥ ਜੋੜ ਕੇ ਸੰਗਤ ਦੇ ਚਰਨਾਂ ਚ ਮੱਥਾ ਟੇਕਦੇ ਹੋਏ ਆਪਣੇ ਗੁਨਾਹਾਂ ਦੀ ਮਾਫੀ ਲਈ ਅਰਦਾਸ ਬੇਨਤੀ ਕਰਦਾ ਹੈ। ਉਹ ਗੁਨਾਹ ਜੋ ਕਰੋੜੋ ਹੀ ਜਨਮਾਂ ਤੋਂ ਮੈਂ ਇਕੱਠੇ ਕਰੀ ਬੈਠਾ, ਸੰਗਤ ਦੀ ਸਮਰੱਥਾ ਹੈ ਬਖਸ਼ਣ ਦੀ, ਬਖਸ਼ਣ ਦੀ ਕਿਰਪਾਲਤਾ ਕਰੋ, ਸੰਗਤ ਦੇ ਬਖਸ਼ੇ ਨੂੰ ਗੁਰੂ ਸਾਹਿਬ ਵੀ ਬਖਸ਼ ਦਿੰਦੇ ਹਨ। ਗੁਰੂ ਸਾਹਿਬਾਨ ਨੇ ਜੋ ਸ਼ਬਦ ਬਖਸ਼ਿਸ਼ ਕੀਤਾ ਹੈ ਉਹ ਹੈ ਭੈ। ਭੈ ਵਿੱਚ ਪਵਣ ਵਹੇ ਸਦਵਾਓ, ਭੈ ਵਿੱਚ ਚੱਲੇ ਲੱਖ ਦਰਿਆਓ, ਇਸ ਜਗਤ ਦੇ ਵਿੱਚ ਭੈ ਦਾ ਕਿਆ ਅਰਥ ਹੈ? ਅਸੀਂ ਕਿਸ ਨੂੰ ਭੈ ਕਹਿ ਕਰਕੇ ਪੁਕਾਰਦੇ ਹਾਂ? ਵਿਪੱਤੀ ਦੀ ਆਸ਼ੰਕਾ, ਦੁੱਖ ਜਾਂ ਅਭਾਵ, ਇਸ ਤਰੀਕੇ ਦਾ ਵਿਚਾਰ ਜਦੋਂ ਇਸ ਜੀਵਾਤਮਾ ਨੂੰ ਮਨੁੱਖ ਜਨਮ ਦੇ ਵਿੱਚ ਆ ਕਰਕੇ ਅੰਤਰ ਦੇ ਵਿੱਚ ਸੂਖਸ਼ਮ ਰੂਪ ਦੇ ਵਿੱਚ ਪ੍ਰਗਟ ਹੁੰਦਾ ਹੈ, ਤਾਂ ਇਸ ਦੇ ਨਾਲ ਇਸ ਦੀ ਪ੍ਰਤੀਕਿਰਿਆ ਹੁੰਦੀ ਹੈ। ਕੁਛ ਐਸੇ ਭਾਵ ਅੰਤਰ ਦੇ ਵਿੱਚ ਆਉਂਦੇ ਨੇ ਜਿਨ੍ਹਾਂ ਨੂੰ ਮੁੱਖ ਰੱਖ ਕਰਕੇ ਇਹ ਜੀਵਾਤਮਾ ਆਪੱਤੀ, ਅਭਾਵ ਔਰ ਦੁੱਖ, ਇਸ ਤੋਂ ਬਚਣ ਦਾ ਉਪਾਅ ਕਰਦੀ ਹੈ। ਸੋ ਇਹਨਾਂ ਭਾਵਾਂ ਨੂੰ ਜੋ ਹੈ ਇਸ ਜਗਤ ਦੇ ਵਿੱਚ ਭੈ ਕਰਕੇ ਪੁਕਾਰਿਆ ਜਾਂਦਾ ਹੈ, ਯਾਨੀ ਕਿ ਡਰ। ਜਦ ਤੱਕ ਇਹ ਡਰ ਮੌਜੂਦ ਹੈ, ਇਹ ਜੀਵਾਤਮਾ ਕਦੇ ਵੀ ਉਸ ਕਿਰਿਆ ਨੂੰ ਨਹੀਂ ਅਪਣਾਉਂਦੀ ਜਿਸ ਨੂੰ ਅਪਣਾਉਣ ਦੇ ਨਾਲ ਇਸ ਨੂੰ ਆਸ਼ੰਕਾ ਹੋ ਗਈ ਹੈ ਕਿ ਮੈਂ ਨੁਕਸਾਨ ਦੇ ਵਿੱਚ ਚਲੀ ਜਾਵਾਂਗੀ, ਕੁਛ ਅਭਾਵ ਆ ਜਾਏਗਾ, ਜਾਂ ਜਿਨ੍ਹਾਂ ਸੰਬੰਧਾਂ ਨੂੰ ਮੈਂ ਕਾਇਮ ਕਰਨਾ ਚਾਹੁੰਦੀ ਹਾਂ ਇਹ ਸੰਬੰਧ ਮੇਰੇ ਤੋਂ ਦੂਰ ਹੋ ਜਾਣਗੇ। ਇਸ ਮ੍ਰਿਤ ਲੋਕ ਦੇ ਵਿੱਚ ਇਸ ਨੂੰ ਭੈ ਕਿਹਾ ਜਾਂਦਾ ਹੈ, ਡਰ ਕਿਹਾ ਜਾਂਦਾ ਹੈ। ਰੂਹਾਨੀਅਤ ਦਾ ਜੋ ਮਜ਼ਬੂਨ ਹੈ ਇਸ ਤੋਂ ਬਿਲਕੁਲ ਅਲੱਗ ਹੈ। ਖਸਮ ਅਕਾਲ ਪੁਰਖ ਪਰਮਾਤਮਾ, ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨੇ ਜਿਹੜੀਆਂ ਖਸਮ ਨੂੰ ਨਹੀਂ ਪਾਉਂਦੀਆਂ, ਚੰਗੀਆਂ ਨਹੀਂ ਲੱਗਦੀਆਂ। ਜਦੋਂ ਜੀਵਾਤਮਾ ਉਹਨਾਂ ਸਾਰੀਆਂ ਵਸਤੂਆਂ ਤੋਂ ਬਚਣ ਦੀ ਕੋਸ਼ਿਸ਼ ਕਰਦੀ ਹੈ ਜਿਹੜੀ ਉਸਦੇ ਪਤੀ ਪਰਮੇਸ਼ਵਰ ਨੂੰ ਪਾਉਂਦੀਆਂ ਨਹੀਂ, ਚੰਗੀਆਂ ਨਹੀਂ ਲੱਗਦੀਆਂ, ਉਸ ਨੂੰ ਵੀ ਅਸੀਂ ਭੈ ਕਰਕੇ ਪੁਕਾਰਦੇ ਹਾਂ। ਰੂਹਾਨੀਅਤ ਦੇ ਵਿੱਚ ਇਸ ਦਾ ਦੋਹਰਾ ਲਾਭ ਹੁੰਦਾ ਹੈ। ਪਹਿਲੇ ਇਹ ਜੀਵਾਤਮਾ ਜਿਹੜੀ ਇਸ ਭੈ ਨੂੰ ਅਪਣਾ ਲੈਂਦੀ ਹੈ, ਰੂਹਾਨੀਅਤ ਦਾ ਵਿਸ਼ਾ ਹੈ, ਉਹ ਸਾਰੇ ਵਿਕਾਰਾਂ ਤੋਂ ਬਚ ਜਾਂਦੀ ਹੈ। ਕਾਰਨ, ਉਸਦੇ ਪਤੀ ਨੂੰ ਚੰਗੇ ਨਹੀਂ ਲੱਗਦੇ। ਪਤੀ ਕਹਿੰਦਾ ਹੈ ਵਿਸ਼ੇ ਵਿਕਾਰਾਂ ਚੋਂ ਨਿਕਲਣਾ ਹੈ। ਵਿਸ਼ੇ ਵਿਕਾਰ ਕੀ ਨੇ? ਇੱਕੋ ਹੀ ਲਫ਼ਜ਼ ਹੈ, ਸੰਸਾਰ। ਸੰਸਾਰ ਦੀ ਆਸਕਤੀ, ਬਾਕੀ ਸਾਰੇ ਵਿਕਾਰ ਜਿਹੜੇ ਨੇ ਇਸ ਸੰਸਾਰ ਦੇ ਅਧੀਨ ਆ ਜਾਂਦੇ ਨੇ। ਸੋ ਜਿਹੜਾ ਇਸ ਵਿਕਾਰ ਤੋਂ, ਸੰਸਾਰ ਤੋਂ ਬਚਦਾ ਹੈ, ਸਮਝ ਲੈਣਾ ਚਾਹੀਦਾ ਉਸਦੇ ਅੰਦਰ ਭੈ ਜੋ ਹੈ ਆਪਣੇ ਪਤੀ ਦਾ ਆ ਗਿਆ ਹੈ। ਦੂਸਰਾ, ਇਸ ਭੈ ਦਾ ਲਾਭ ਕੀ ਹੁੰਦਾ? ਇਹ ਜੀਵਾਤਮਾ ਜੋ ਹੈ ਆਪਣੇ ਪਤੀ ਪਰਮੇਸ਼ਵਰ ਦੇ ਹੁਕਮ ਭਾਣੇ ਦੇ ਵਿੱਚ ਆਉਣ ਦੀ ਸਮਰੱਥਾ ਹਾਸਲ ਕਰ ਲੈਂਦੀ ਹੈ। ਉਹ ਸਮਰੱਥਾ ਇਸ ਦੇ ਅੰਦਰ ਪਹਿਲੇ ਤੋਂ ਮੌਜੂਦ ਹੈ, ਪਰ ਇਹ ਗਵਾ ਚੁੱਕੀ ਹੈ। ਕਿਸ ਤਰੀਕੇ ਦੇ ਨਾਲ? ਸੂਰਜ ਹੈ ਆਪਣੇ ਮੰਡਲ ਦੇ ਵਿੱਚ ਸਥਿਤ ਹੈ, ਸੂਰਜ ਕਦੇ ਵੀ ਸਾਡੇ ਕੋਲ ਨਹੀਂ ਆਉਂਦਾ। ਉਸਦਾ ਪ੍ਰਕਾਸ਼, ਉਸਦੀਆਂ ਕਿਰਨਾਂ ਜਿਹੜੀਆਂ ਨੇ ਪੂਰੀ ਸ੍ਰਿਸ਼ਟੀ ਦਾ ਭਾਵ ਹੈ ਇਹ ਮ੍ਰਿਤ ਲੋਕ। ਹੋਰ ਕੁਛ ਗ੍ਰਹਿ ਜਿਹੜੇ ਨੇ ਜਿਸ ਤਰ੍ਹਾਂ ਚੰਦਰਮਾ ਵਗੈਰਾ ਹੈ ਨੇ, ਇਹਨਾਂ ਨੂੰ ਇਹ ਰੋਸ਼ਨ ਕਰਦਾ ਹੈ, ਪਰ ਉਹ ਕਦੇ ਵੀ ਆਪਣੇ ਮੰਡਲ ਚੋਂ ਨਿਕਲ ਕਰਕੇ ਬਾਹਰ ਨਹੀਂ ਜਾਂਦਾ। ਆਪਣੇ ਤੁਰੇ ਤੇ ਆਪਣੀ ਮਰਿਆਦਾ ਦੇ ਵਿੱਚ ਉਸ ਪਰਮਾਤਮਾ ਦੇ ਪੈਰ ਦੇ ਵਿੱਚ ਕੰਮ ਕਰ ਰਿਹਾ ਹੈ। ਗੁਰੂ ਨਾਨਕ ਸਾਹਿਬ ਨੇ ਜਿਹੜਾ ਸ਼ਬਦ ਬਖਸ਼ਿਆ ਹੈ ਇਸ ਦੇ ਵਿੱਚ ਸਾਰੀ ਚੀਜ਼ਾਂ ਨੂੰ ਸਪਸ਼ਟ ਕੀਤਾ ਹੈ ਕਿ ਕਿਸ ਤਰੀਕੇ ਦੇ ਨਾਲ ਪੈ ਦੇ ਅੰਦਰ ਇਹ ਸਾਰੀ ਸ੍ਰਿਸ਼ਟੀ, ਜੜ ਔਰ ਚੇਤਨ ਲੋਕ ਜੋ ਹੈ ਕੰਮ ਕਰ ਰਿਹਾ ਹੈ। ਇੱਕ ਨਵੇਂ ਅੰਦਾਜ਼ ਦੇ ਨਾਲ ਗੁਰੂ ਨਾਨਕ ਸਾਹਿਬ ਨੇ ਇਸ ਪੈ ਨੂੰ ਪ੍ਰਗਟ ਕੀਤਾ ਹੈ। ਇਹ ਸਾਰੇ ਸ਼ਬਦ ਨੂੰ ਜਦੋਂ ਅਸੀਂ ਸਰਵਣ ਕਰਾਂਗੇ, ਵਿਚਾਰ ਕਰਾਂਗੇ, ਤੇ ਰੂਹਾਨੀਅਤ ਦਾ ਇੱਕ ਅਲੱਗ ਭੇਦ ਪ੍ਰਗਟ ਹੋਏਗਾ ਕਿ ਗੁਰੂ ਨਾਨਕ ਸਾਹਿਬ ਦੀ ਫਿਲਾਸਫੀ, ਫਕਰਾਂ ਦੀ ਜੋ ਲੈਂਗੁਏਜ ਹੈ, ਪਰਿਭਾਸ਼ਾ, ਉਸ ਨੂੰ ਕੋਈ ਆਮ ਬੰਦਾ ਨਹੀਂ ਸਮਝ ਸਕਦਾ। ਆਮ ਦਾ ਕੀ ਭਾਵ ਹੈ? ਮਨਮੁਖੀ ਜੀਵ, ਜਿਹੜੇ ਮਨ ਦੇ ਹੁਕਮ ਦੇ ਵਿੱਚ ਹਨ, ਉਹ ਕਦੇ ਵੀ ਇਸ ਰੂਹਾਨੀਅਤ ਦੇ ਵਿਸ਼ੇ ਨੂੰ, ਫਕਰਾਂ ਦੀ ਭਾਸ਼ਾ ਨੂੰ ਨਹੀਂ ਜਾਣ ਸਕਦੇ। ਇਸੀ ਕਰਕੇ ਵਾਰ ਵਾਰ ਉਪਦੇਸ਼ ਕੀਤਾ ਜਾਂਦਾ ਹੈ। ਕਈ ਰੂਹਾਂ ਨੂੰ ਇਤਰਾਜ਼ ਵੀ ਹੈ। ਅਸੀਂ ਇੱਥੇ ਸਤਸੰਗ ਦੇ ਵਿੱਚ ਆਉਂਦੇ ਹਾਂ, ਕਈ ਵਾਰੀ ਇਤਰਾਜ਼ ਕੀਤਾ ਗਿਆ ਹੈ, ਅਸੀਂ ਗੁਰੂ ਨੂੰ ਮੁੱਖ ਰੱਖ ਕਰਕੇ ਨਹੀਂ ਬੈਠਦੇ। ਜਦ ਤੱਕ ਇਹ ਭਾਵ ਸਾਡੇ ਅੰਦਰ ਨਹੀਂ ਆਏਗਾ, ਤਦ ਤੱਕ ਅਸੀਂ ਇਸ ਫਕਰੀ ਦੀ ਭਾਸ਼ਾ ਨੂੰ, ਰੂਹਾਨੀਅਤ ਦੇ ਉਸ ਗਹਿਰੇ ਗਿਆਨ ਨੂੰ ਪ੍ਰਾਪਤ ਨਹੀਂ ਕਰ ਸਕਦੇ। ਸੁਣ ਸਕਦੇ ਹਾਂ, ਅਗਰ ਕੰਨ ਮੌਜੂਦ ਨੇ, ਸੁਣਨ ਤੋਂ ਕੋਈ ਰੋਕ ਨਹੀਂ ਸਕਦਾ, ਪਰ ਅੰਤਰ ਦੇ ਵਿੱਚ ਇਹ ਭਾਵ ਜਿਹੜੇ ਨੇ ਧਾਰਨ ਨਹੀਂ ਕਰ ਪਾਵਾਂਗੇ। ਕਿਉਂ? ਅਸੀਂ ਮਨ ਨੂੰ ਮੁੱਖ ਰੱਖ ਰੱਖਿਆ ਹੈ। ਜਦ ਤੱਕ ਮਨ ਮੌਜੂਦ ਹੈ, ਮਨ ਇਹਨਾਂ ਸਾਰੀ ਕਿਰਿਆ ਦੇ ਵਿੱਚੋਂ ਆਪਣੀ ਮਨਪਸੰਦ ਚੀਜ਼ ਜਿਹੜੀ ਹੈ, ਜਿਸ ਦੇ ਵਿੱਚ ਉਸਦੀ ਆਵਾਰਾ ਗਰਦੀ ਦੇ ਵਿੱਚ ਕੋਈ ਰੁਕਾਵਟ ਨਾ ਆਵੇ, ਉਸ ਨੂੰ ਧਾਰਨ ਕਰਦਾ ਹੈ। ਬਾਕੀ ਕੋਈ ਵੀ ਚੀਜ਼ ਜਿਹੜੀ ਉਸ ਨੂੰ ਰੋਕਣ ਲਈ ਉਪਦੇਸ਼ ਕੀਤੀ ਜਾਂਦੀ ਹੈ, ਉਸ ਨੂੰ ਉਹ ਧਾਰਨ ਨਹੀਂ ਕਰਦਾ, ਉਸਦੀ ਪਰਾਈ ਬਖੀਲੀ ਕੱਢਦਾ, ਉਹਦੇ ਚੋਂ ਮੀਲ ਮੇਖ ਕੱਢਦਾ। ਸਾਨੂੰ ਸਤਸੰਗ ਸਮਝ ਨਹੀਂ ਆਉਂਦੇ ਕਿਸ ਤਰੀਕੇ ਦੇ ਨਾਲ ਆ ਸਕਦੇ ਨੇ। ਅਸੀਂ ਮਨ ਨੂੰ ਮੁੱਖ ਰੱਖ ਕਰਕੇ ਬੈਠਦੇ ਹਾਂ, ਮਨ ਸਾਡਾ ਖਸਮ ਹੈ, ਮਨ ਪਤੀ ਪਰਮੇਸ਼ਵਰ ਹੈ, ਮਨ ਦੇ ਹੁਕਮ ਤੇ ਖਾਂਦੇ ਹਾਂ, ਮਨ ਦੇ ਹੁਕਮ ਦੇ ਨਾਲ ਸੰਸਾਰ ਦਾ ਸਾਰਾ ਕਾਰ ਵਿਵਹਾਰ ਕਰਦੇ ਹਾਂ, ਤੇ ਗੁਰੂ ਦੇ ਹੁਕਮ ਨੂੰ ਅਸੀਂ ਕਿਸ ਤਰੀਕੇ ਦੇ ਨਾਲ ਜਾਣ ਲਵਾਂਗੇ, ਕਿਸ ਤਰ੍ਹਾਂ ਸਾਨੂੰ ਸਮਝ ਆ ਜਾਏਗਾ। ਇਹ ਭਾਸ਼ਾ ਉਦੋਂ ਹੀ ਸਮਝ ਆਏਗੀ ਜਦੋਂ ਅਸੀਂ ਇਸ ਸੰਸਾਰ ਦੀ ਆਸਕਤੀ ਨੂੰ ਤਿਆਗਾਂਗੇ। ਜਦ ਤੱਕ ਇਸ ਦਾ ਪਿਆਰ ਸਾਡੇ ਅੰਤਰ ਦੇ ਵਿੱਚ ਮੌਜੂਦ ਹੈ, ਅਸੀਂ ਚਾਹ ਕਰਕੇ ਵੀ ਇਸ ਰੂਹਾਨੀਅਤ ਦੇ ਗਹਿਰੇ ਭੇਦ ਨੂੰ ਜਾਣ ਨਹੀਂ ਸਕਦੇ। ਉਸੇ ਤਰੀਕੇ ਦੇ ਨਾਲ ਆਤਮਾ ਹੈ, ਇਹ ਆਪਣੀ ਜਗ੍ਹਾ ਤੇ ਮੌਜੂਦ ਹੈ, ਦੋਨੋਂ ਅੱਖਾਂ ਦੇ ਪਿੱਛੇ, ਜਿੱਥੇ ਤੀਸਰਾ ਤਿਲ ਕਿਹਾ ਜਾਂਦਾ ਹੈ, ਸ਼ਿਵ ਨੇਤਰ ਕਿਹਾ ਜਾਂਦਾ ਹੈ। ਮਨ ਔਰ ਆਤਮਾ ਦੀ ਬੈਠਕ ਇਸ ਜਗ੍ਹਾ ਮੌਜੂਦ ਹੈ। ਆਤਮਾ ਕਿਸੇ ਵੀ ਜਗ੍ਹਾ ਨਹੀਂ ਜਾਂਦੀ। ਬਹੁਤ ਸਾਰੇ ਮਤਾ ਧਰਮ ਵਾਲਿਆਂ ਨੇ ਇਸ ਦੀ ਡੈਫੀਨੇਸ਼ਨ ਜਿਹੜੀ ਹੈ ਅਧੂਰੀ ਦਿੱਤੀ ਹੈ ਕਿ ਆਤਮਾ ਬਾਹਰ ਚਲੀ ਜਾਂਦੀ ਹੈ। ਵਿਚਾਰ ਕਰਕੇ ਦੇਖੋ, ਅਗਰ ਆਤਮਾ ਇਸ ਸਰੀਰ ਚੋਂ ਚਲੀ ਗਈ, ਉਸੀ ਵਕਤ ਇਹ ਸਰੀਰ ਮੁੜਦਾ ਹੋ ਜਾਏਗਾ, ਤਾਕਤ ਨਿਕਲ ਗਈ, ਅਸੀਂ ਇਸ ਨੂੰ ਸ਼ਮਸ਼ਾਨ ਘਾਟ ਲੈ ਜਾਂਦੇ ਹਾਂ। ਫਿਰ ਕਿਸ ਤਰੀਕੇ ਦੇ ਨਾਲ ਇਹ ਪ੍ਰਚਾਰ ਕੀਤਾ ਜਾਂਦਾ ਹੈ ਕਿ ਆਤਮਾ ਜੋ ਹੈ ਮਨ ਦੀ ਸੰਗਤ ਕਰਦੀ ਹੋਈ ਇਸ ਸਰੀਰ ਚੋਂ ਬਾਹਰ ਨਿਕਲ ਜਾਂਦੀ ਹੈ। ਉਹ ਸੂਰਜ ਦਾ ਜੋ ਉਦਾਹਰਣ ਗੁਰੂ ਸਾਹਿਬਾਂ ਨੇ ਦਿੱਤਾ ਹੈ, ਉਹਨੂੰ ਮੁੱਖ ਰੱਖਣਾ ਚਾਹੀਦਾ। ਸੂਰਜ ਆਪਣੀ ਜਗ੍ਹਾ ਮੌਜੂਦ ਹੈ, ਉਸੇ ਤਰੀਕੇ ਦੇ ਨਾਲ ਆਤਮਾ ਵੀ ਆਪਣੀ ਜਗ੍ਹਾ ਮੌਜੂਦ ਹੈ। ਉਸਦੀ ਇੱਕ ਤਾਕਤ ਜੋ ਹੈ, ਜਿਸ ਤਰ੍ਹਾਂ ਇੱਕ ਕਿਰਨ ਹੈ ਸੂਰਜ ਦੀ, ਉਸੇ ਤਰੀਕੇ ਦੇ ਨਾਲ ਇਹ ਕਿਰਨਾਂ ਨਿਕਲਦੀਆਂ ਨੇ ਇਸ ਤਾਕਤ ਰੂਪੀ ਪਿੰਡ ਦੇ ਵਿੱਚੋਂ, ਜਿਸ ਨੂੰ ਅਸੀਂ ਸੁਰਤ, ਖਿਆਲ ਜਾਂ ਆਤਮਾ ਕਹਿੰਦੇ ਹਾਂ। ਇਹ ਨਾਭੀ ਚੱਕਰ ਦੇ ਵਿੱਚ ਟਕਰਾਉਂਦੀਆਂ ਨੇ ਔਰ ਫਿਰ ਰੋਮ ਰੋਮ ਦੇ ਵਿੱਚ ਆਉਂਦੀਆਂ ਹੋਈਆਂ ਪੂਰੇ ਸੰਸਾਰ ਨੂੰ, ਹਰ ਜ਼ਰੇ ਨੂੰ ਤਾਕਤ ਦਿੰਦੀਆਂ ਨੇ। ਯਾਨੀ ਕਿ ਪਰਮਾਤਮਾ ਦਾ ਅੰਸ਼ ਜੋ ਹੈ, ਇਹ ਆਤਮਾ ਇਸ ਤਰੀਕੇ ਦੇ ਨਾਲ ਪੂਰੇ ਜੜ ਚੇਤਨ ਲੋਕ ਨੂੰ ਆਧਾਰ ਦੇ ਰਿਹਾ ਹੈ। ਸੋ ਆਤਮਾ ਜੋ ਹੈ ਉਹ ਬਾਹਰ ਨਹੀਂ ਜਾਂਦੀ, ਉਸ ਦੀਆਂ ਜੋ ਕਿਰਨਾਂ ਨੇ ਇਹ ਬਾਹਰ ਜਾਂਦੀਆਂ ਨੇ। ਠੀਕ ਉਸੇ ਤਰੀਕੇ ਦੇ ਨਾਲ ਜਿਸ ਤਰ੍ਹਾਂ ਸੂਰਜ ਦੀ ਕਿਰਨਾਂ ਤੇ ਅਗਰ ਅਸੀਂ ਰੋਕ ਲਗਾ ਦਈਏ ਤੇ ਉਸਦੇ ਦੂਸਰੇ ਪਾਸੇ ਅਸੀਂ ਕੁਝ ਦੇਖ ਨਹੀਂ ਸਕਦੇ, ਕੰਮ ਨਹੀਂ ਕਰ ਸਕਦੇ, ਔਰ ਉਹ ਸਾਰੀ ਤਾਕਤ ਜਿਹੜੀ ਹੈ ਇੱਕ ਜਗ੍ਹਾ ਇਕੱਤਰਿਤ ਹੋ ਜਾਂਦੀ ਹੈ। ਇੱਕ ਲੈਂਸ ਦਾ ਉਦਾਹਰਣ ਗੁਰੂ ਸਾਹਿਬ ਦਿੰਦੇ ਨੇ, ਲੈਂਸ ਦੇ ਵਿੱਚ ਜਦੋਂ ਇਹ ਕਿਰਨਾਂ ਅਸੀਂ ਇਕੱਤਰਿਤ ਕਰਦੇ ਹਾਂ ਤੇ ਨਿੱਚੋ ਜਿਹੜੀ ਕਿਰਨ ਨਿਕਲਦੀ ਹੈ, ਉਸ ਦੇ ਵਿੱਚੋਂ ਸਾਰੀ ਤਾਕਤ ਸੂਰਜ ਦੀ ਪ੍ਰਗਟ ਹੋ ਜਾਂਦੀ ਹੈ। ਉਸ ਤਾਕਤ ਦੇ ਨਾਲ ਅਸੀਂ ਸਾਰੀ ਸ੍ਰਿਸ਼ਟੀ ਨੂੰ ਸਵਾਹ ਕਰ ਸਕਦੇ ਹਾਂ, ਰਾਖ ਦਾ ਢੇਰ ਬਣਾ ਸਕਦੇ ਹਾਂ। ਇਤਨੀ ਤਾਕਤ ਉਸ ਕਿਰਨ ਦੇ ਵਿੱਚ ਮੌਜੂਦ ਹੈ, ਪਰ ਉਸ ਕਿਰਨ ਦੇ ਵਿੱਚ ਬੈਠ ਕਰਕੇ ਅਸੀਂ ਸੰਸਾਰ ਦਾ ਸਾਰਾ ਕਾਰ ਵਿਵਹਾਰ ਕਰਦੇ ਹਾਂ, ਪਰ ਉਹ ਕਿਰਨ ਸਾਨੂੰ ਕੁਛ ਵੀ ਨਹੀਂ ਕਹਿੰਦੀ। ਯਾਨੀ ਉਸ ਤੋਂ ਸਾਨੂੰ ਤਪਸ਼ ਦੀ ਮਹਿਸੂਸ ਨਹੀਂ ਹੁੰਦੀ, ਨਾ ਹੀ ਸਾਡੀ ਕੋਈ ਵਸਤੂ ਸੜਦੀ ਹੈ। ਠੀਕ ਉਸੇ ਤਰੀਕੇ ਦੇ ਨਾਲ ਇਹ ਆਤਮਾ ਜਿਹੜੀ ਹੈ, ਇਹ 12 ਸੂਰਜ ਦੀ ਤਾਕਤ ਲੈ ਕਰਕੇ ਦੋਨਾਂ ਅੱਖਾਂ ਦੇ ਪਿੱਛੇ ਅਡੋਲ ਰੂਪ ਦੇ ਵਿੱਚ ਦਿਨ ਰਾਤ ਤੁਨਕਾਰੇ ਦਿੰਦੀ ਹੋਈ ਮੌਜੂਦ ਹੈ। ਇਸ ਜਗ੍ਹਾ ਤੋਂ ਇਹ ਕਦੀ ਵੀ ਨਹੀਂ ਹਿਲਦੀ, ਨਾ ਕਿਧਰੇ ਜਾਂਦੀ ਹੈ। ਇਹ ਹੁਕਮ ਦੇ ਵਿੱਚ ਟਿੱਕੀ ਹੋਈ ਹੈ। ਕਿਸ ਦੇ ਹੁਕਮ ਦੇ ਵਿੱਚ? ਉਸ ਅਕਾਲ ਪੁਰਖ ਪਰਮਾਤਮਾ ਦੇ ਹੁਕਮ ਦੇ ਵਿੱਚ। ਔਰ ਦੂਸਰਾ ਹੁਕਮ ਕਿਸ ਨੂੰ ਦਿੱਤਾ ਗਿਆ ਹੈ? ਯਾਨੀ ਕਿ ਉਸਦੇ ਇੱਕ ਕਲਾ, ਉਸਦੀ ਨਕਲ ਕਾਲ ਪੁਰਸ਼ ਨੂੰ। ਇਹ ਦੋਨਾਂ ਦੇ ਹੁਕਮ ਦੇ ਵੀ ਟਿੱਕੀ ਹੈ। ਕਾਲ ਪੁਰਸ਼ ਨੇ ਅੱਗੋਂ ਧਰਮ ਰਾਜ ਨੂੰ ਇਹ ਹੁਕਮ ਦੇ ਰੱਖਿਆ ਹੈ, ਔਰ ਜਦ ਤੱਕ ਇਹ ਹੁਕਮ ਨਹੀਂ ਦਿੱਤਾ ਜਾਂਦਾ, ਤਦ ਤੱਕ ਇਹ ਆਤਮਾ ਜਿਹੜੀ ਹੈ ਇਸ ਪਿੰਡ ਨੂੰ ਛੋੜਦੀ ਨਹੀਂ, ਇਸ ਕਬਰ ਚੋਂ ਬਾਹਰ ਨਹੀਂ ਨਿਕਲਦੀ। ਜਿਤਨਾ ਵੀ ਅਸੀਂ ਜਪ ਕਰ ਰਹੇ ਹਾਂ, ਇਹ ਸਾਰਾ ਦਾ ਸਾਰਾ ਸਿਰਫ ਔਰ ਸਿਰਫ ਇੱਕ ਸਾਧਨ ਮਾਤਰ ਹੈ। ਕਿਤਨਾ ਵੀ ਜਪ ਕਰ ਲਈਏ, ਇਹ ਆ ਜਪਾ ਜਪ ਹੈ ਜਿਹੜਾ ਅੰਤਰ ਦੇ ਵਿੱਚ ਦਿਨ ਰਾਤ ਤੁਨਕਾਰੇ ਦੇ ਰਿਹਾ। ਮਨ ਬੁੱਧੀ ਔਰ ਇੰਦਰੀਆਂ ਤੋਂ ਪਰੇ ਦੀ ਗੱਲ ਹੈ, ਤੇ ਫਿਰ ਕਿਸ ਤਰੀਕੇ ਦੇ ਨਾਲ ਇਹਨਾਂ ਲਫ਼ਜ਼ਾਂ ਦੇ ਨਾਲ ਜਪ ਕਰਕੇ ਅਸੀਂ ਕਹਿੰਦੇ ਹਾਂ ਅਸੀਂ ਨਾਮ ਨੂੰ ਜਪ ਰਹੇ ਹਾਂ? ਇਹ ਅਧੂਰਾ ਪ੍ਰਚਾਰ ਹੈ। ਸਹੀ ਢੰਗ ਦੇ ਨਾਲ ਇਸ ਰੂਹਾਨੀਅਤ ਦੇ ਮਜ਼ਮੂਨ ਦੀ ਡੈਫੀਨੇਸ਼ਨ ਕਿਸੇ ਨੇ ਅੱਜ ਤੱਕ ਦਿੱਤੀ ਹੀ ਨਹੀਂ। ਸਾਰੇ ਭਰਮ ਦੇ ਵਿੱਚ ਫਸ ਰਹੇ ਨੇ, ਔਰ ਦੂਸਰੇ ਪਾਸੇ ਗਿਣਤੀ ਬਣਾਈ ਜਾ ਰਹੀ ਹੈ, ਕਿਤਨਿਆਂ ਨੂੰ ਅੰਮ੍ਰਿਤ ਛਕਾ ਤਾ, ਕਿਤਨਿਆਂ ਨੂੰ ਨਾਮ ਦੇ ਤਾ। ਇਸ ਦਾ ਵਿਚਾਰ ਕਿਸੇ ਨੂੰ ਨਹੀਂ ਹੈ ਕਿ ਪਾਰ ਕੌਣ ਗਿਆ, ਇਹ ਬਾਹਰ ਨਿਕਲ ਰਹੇ ਨੇ ਜਾਂ ਫਸ ਰਹੇ ਨੇ। ਆਪਾਂ ਸਾਰੇ ਦੇ ਸਾਰੇ ਭਰਮ ਦੇ ਇਸ ਗ੍ਰਹਿ ਸਾਗਰ ਦੇ ਵਿੱਚ ਡੁਬਕੀਆਂ ਲਗਾ ਰਹੇ ਹਾਂ ਔਰ ਗੋਤੇ ਲਗਾ ਰਹੇ ਹਾਂ, ਕੋਈ ਕੱਢਣ ਵਾਲਾ ਨਹੀਂ ਹੈ। ਇਸ ਕਰਕੇ ਗੁਰੂ ਨਾਨਕ ਸਾਹਿਬ ਬਿਲਕੁਲ ਸਪਸ਼ਟ ਕਰਦੇ ਨੇ ਕਿ ਇਹ ਅਡੋਲ ਰੂਪ ਵਿੱਚ ਆਪਣੀ ਜਗ੍ਹਾ ਮੌਜੂਦ ਹੈ। ਲਫ਼ਜ਼ਾਂ ਦਾ ਜਪ ਜਿਹੜਾ ਹੈ ਸਿਰਫ ਇੱਕ ਸਾਧਨ ਮਾਤਰ ਦਿੱਤਾ ਗਿਆ ਸੰਸਾਰ ਦੀ ਆਸਕਤੀ ਨੂੰ ਤਿਆਗਣ ਵਾਸਤੇ, ਸਿਰਫ ਇਸ ਖਿਆਲ ਨੂੰ। ਯਾਨੀ ਕਿ ਜਿਸ ਤਰ੍ਹਾਂ ਪ੍ਰਕਾਸ਼ ਦੀ ਕਿਰਨ ਨੂੰ ਰੋਕ ਲਗਾਈ ਲੈਂਸ ਦੇ ਵਿੱਚ ਔਰ ਅਸੀਂ ਆਪਣਾ ਘਰ ਦਾ ਕੰਮ ਕਰ ਲਿਆ, ਤਾਕਤ ਨੂੰ ਹਾਸਲ ਕਰ ਲਈ, ਉਸੇ ਤਰੀਕੇ ਦੇ ਨਾਲ ਆਤਮਾ ਦੀ ਜੋ ਕਿਰਨ ਹੈ, ਤਾਕਤ ਹੈ, ਪ੍ਰਕਾਸ਼ ਹੈ, ਇਹ ਰੋਮ ਰੋਮ ਦੇ ਵਿੱਚੋਂ ਉਸ ਮਨ ਰੂਪੀ ਜੜ ਦੇ ਨਾਲ ਸੰਬੰਧ ਰੱਖਦਾ ਹੈ ਇਹ ਮਨ, ਯਾਨੀ ਕਿ ਇਸ ਵਕਤ ਅਸੀਂ ਜੜ ਲੋਕ ਦੇ ਵਿੱਚ ਬੈਠੇ ਹਾਂ, ਸਥੂਲ ਸਰੀਰ ਲੈ ਕਰਕੇ ਬੈਠੇ ਹਾਂ ਤੇ ਸਥੂਲ ਮਨ ਮੌਜੂਦ ਹੈ। ਇਸ ਸਾਰੇ ਸਥੂਲ ਜਿਤਨਾ ਵੀ ਕੰਮ ਕਰ ਰਿਹਾ ਹੈ ਇਹ ਆਤਮਾ ਦੀ ਤਾਕਤ ਲੈ ਕਰਕੇ ਕੰਮ ਕਰ ਰਿਹਾ, ਆਤਮਾ ਤੋਂ ਪ੍ਰਕਾਸ਼ ਲੈ ਰਿਹਾ। ਜਿਸ ਤਰ੍ਹਾਂ ਅਸੀਂ ਸੂਰਜ ਤੋਂ ਪ੍ਰਕਾਸ਼ ਲੈ ਕਰਕੇ ਸੰਸਾਰ ਦਾ ਕਾਰ ਵਿਵਹਾਰ ਕਰਦੇ ਹਾਂ, ਉਸੇ ਤਰੀਕੇ ਦੇ ਨਾਲ ਮਨ, ਬੁੱਧੀ ਔਰ ਇੰਦਰੀਆਂ ਜਿਹੜੀਆਂ ਨੇ ਇਸ ਆਤਮਾ ਰੂਪੀ ਸੂਰਜ ਤੋਂ ਪ੍ਰਕਾਸ਼ ਲੈ ਕਰਕੇ ਆਪਣਾ ਸੰਸਾਰ ਦਾ ਕਾਰ ਵਿਵਹਾਰ ਕਰ ਰਹੀਆਂ ਨੇ। ਔਰ ਅਗਰ ਅਸੀਂ ਇਸ ਦੇ ਵਿੱਚ ਰੋਕ ਨਹੀਂ ਲਗਾਵਾਂਗੇ, ਕਦੀ ਵੀ ਇਹ ਕਿਰਨ ਜਿਹੜੀ ਹੈ ਅੰਤਰ ਦੇ ਵਿੱਚ ਇਕੱਤਰਿਤ ਨਹੀਂ ਹੋ ਸਕਦੀ। ਯਾਨੀ ਕਿ ਅਸੀਂ ਅਗਰ ਜਪ ਦੇ ਦਿੱਤਾ ਤੇ ਇੱਕ ਸਾਧਨ ਦਿੱਤਾ ਸੀ, ਇੱਕ ਡੈਫੀਨੇਸ਼ਨ ਕੀ ਹੈ ਇਸ ਦੀ ਪੂਰੀ, ਇਸ ਨੂੰ ਅਸੀਂ ਕਿਤਾਬ ਦੇ ਨਾਲ ਸਮਝ ਸਕਦੇ ਹਾਂ, ਇੱਕ ਰੂਹਾਨੀਅਤ ਦਾ ਮਜ਼ਮੂਨ ਹੈ ਜਾਂ ਇਸ ਸੰਸਾਰ ਦਾ ਕੋਈ ਵੀ ਵਿਸ਼ੇ ਹੈ, ਉਸ ਦੀ ਇੱਕ ਕਿਤਾਬ ਗੁਰੂ ਦੇ ਰੂਪ ਦੇ ਵਿੱਚ ਮੌਜੂਦ ਹੈ। ਯਾਦ ਰੱਖਣਾ, ਪਹਿਲਾ ਗੁਰੂ ਕਿਤਾਬ ਹੀ ਹੈ। ਕਿਤਨੀ ਵੀ ਅਸੀਂ ਨਿੰਦਿਆ ਕਰ ਲਈਏ, ਕਿਸੇ ਵੀ ਵਿਸ਼ੇ ਦੇ ਬਾਰੇ ਅਸੀਂ ਅਗਰ ਕੋਈ ਜਾਣਕਾਰੀ ਜਾਣਨਾ ਚਾਹੁੰਦੇ ਹਾਂ ਤੇ ਪਹਿਲਾ ਗੁਰੂ ਜਿਹੜਾ ਹੈ ਇਸ ਜਗਤ ਦੇ ਵਿੱਚ, ਜਿਹਨੇ ਵੀ ਜਿਸ ਤਰੀਕੇ ਨਾਲ ਸੰਤ ਮਹਾਤਮਾ ਨੇ ਆ ਕਰਕੇ ਇਸ ਜਗਤ ਦੇ ਵਿੱਚ ਰੂਹਾਨੀਅਤ ਦੇ ਵਿਸ਼ੇ ਨੂੰ ਉਚਾਰਨ ਕੀਤਾ, ਉਸੇ ਤਰੀਕੇ ਦੇ ਨਾਲ ਉਸ ਵਿਸ਼ੇ ਦੇ ਨਾਲ ਸੰਬੰਧ ਰੱਖਦੇ ਸਾਇੰਟਿਸਟਾਂ ਨੇ ਇਸ ਜਗਤ ਦੇ ਵਿੱਚ ਆ ਕਰਕੇ ਮਿਹਨਤ ਕੀਤੀ, ਖੋਜ ਕੀਤੀ ਔਰ ਉਸ ਵਿਸ਼ੇ ਦੇ ਕੁਛ ਨਿਯਮ, ਕੁਛ ਕਾਨੂੰਨ ਜਿਹੜੇ ਨੇ ਇਸ ਜਗਤ ਨੂੰ ਦਿੱਤੇ। ਹੁਣ ਉਹ ਜਿਹੜੇ ਸੰਤ ਮਹਾਤਮਾ ਸੀ ਉਹ ਤਾਂ ਆਪਣੇ ਮੰਡਲ ਵਿੱਚ ਚਲੇ ਗਏ, ਸ਼ਬਦ ਚੋਂ ਆਏ, ਸ਼ਬਦ ਵਿੱਚ ਲੀਨ ਹੋ ਗਏ। ਉਸੇ ਤਰੀਕੇ ਦੇ ਨਾਲ ਵਿਗਿਆਨਿਕ ਵੀ ਇਸ ਲੋਕ ਨੂੰ ਛੋੜ ਕਰਕੇ ਚਲੇ ਗਏ। ਤੋ ਜੋ ਗਿਆਨ ਉਹਨਾਂ ਨੇ ਦਿੱਤਾ ਉਸ ਨੂੰ ਅਸੀਂ ਇਕੱਤਰਿਤ ਕਰ ਲਿਆ ਔਰ ਇਕੱਤਰਿਤ ਗਿਆਨ ਜਿਹੜਾ ਹੈ ਉਸ ਨੂੰ ਪੋਥੀ ਕਹਿ ਲਓ, ਗ੍ਰੰਥ ਕਹਿ ਲਓ, ਕਿਤਾਬ ਕਹਿ ਲਓ, ਕੁਛ ਵੀ ਕਹਿ ਲਓ, ਉਸ ਦੇ ਨਾਲ ਕੋਈ ਫਰਕ ਨਹੀਂ ਪੈਂਦਾ। ਪਰ ਇਹ ਸਾਨੂੰ ਮੰਨਣਾ ਪਏਗਾ, ਬੇਸ਼ੱਕ ਇਹ ਜੜ ਵਸਤੂ ਹੈ ਪਰ ਉਸ ਸਭ ਦੇ ਬਾਵਜੂਦ ਇੱਕ ਮੂਕ ਸਾਇਲੈਂਟ ਸਾਡਾ ਸਤਿਗੁਰੂ ਹੈ, ਜਿਸ ਨੂੰ ਪੜ੍ਹ ਕਰਕੇ ਯਨ ਬੁੱਧੀ ਔਰ ਇੰਦਰੀਆਂ ਦੇ ਨਾਲ ਅਸੀਂ ਇਸ ਰੂਹਾਨੀਅਤ ਦੇ ਜਾਂ ਇਸ ਜਗਤ ਦੇ ਕਿਸੇ ਵੀ ਵਿਸ਼ੇ ਦੇ ਬਾਰੇ ਜਾਣਕਾਰੀ ਨੂੰ ਪ੍ਰਾਪਤ ਕਰ ਸਕਦੇ ਹਾਂ। ਪਰ ਉਸ ਦੇ ਨਾਲ ਹੀ ਇਹ ਸਮਝ ਲੈਣਾ ਚਾਹੀਦਾ ਕਿ ਇਹ ਸੀਮਾ ਹੈ, ਸੀਮਿਤ ਹੈ, ਯਾਨੀ ਇਸ ਸੀਮਾ ਤੋਂ ਅੱਗੇ ਕੁਛ ਵੀ ਨਹੀਂ ਹੈ। ਸਾਨੂੰ ਮੌਖਿਕ ਰੂਪ ਦੇ ਵਿੱਚ ਗਿਆਨ ਤਾਂ ਮਿਲ ਗਿਆ, ਪਰ ਅਗਰ ਅਸੀਂ ਉਸ ਨੂੰ ਤਕਨੀਕੀ ਰੂਪ ਦੇ ਵਿੱਚ ਪ੍ਰਾਪਤ ਕਰਨਾ ਚਾਹੁੰਦੇ ਹਾਂ, ਰਿਜ਼ਲਟ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਾਂ, ਤੇ ਰਿਜ਼ਲਟ ਵਾਸਤੇ ਉਹ ਕਿਤਾਬਾਂ ਵੀ ਇਹੀ ਕਹਿੰਦੀਆਂ ਨੇ ਕਿ ਤੁਸੀਂ ਲੈਬੋਰਟਰੀ ਦੇ ਵਿੱਚ ਜਾਓ, ਉਹਨਾਂ ਪਦਾਰਥਾਂ ਨੂੰ ਲੈ ਕਰਕੇ ਜਾਓ ਜਿਨ੍ਹਾਂ ਦਾ ਹੁਕਮ ਉਹਨਾਂ ਕਿਤਾਬਾਂ ਦੇ ਵਿੱਚ ਦਿੱਤਾ ਗਿਆ ਹੈ। ਯਾਨੀ ਕਿ ਪਹਿਲੇ ਗੁਰੂ ਨੇ ਜੋ ਉਪਦੇਸ਼ ਦਿੱਤਾ ਉਹਨਾਂ ਵਸਤੂਆਂ ਨੂੰ ਲੈ ਕਰਕੇ ਜਦੋਂ ਅਸੀਂ ਲੈਬੋਰਟਰੀ ਦੇ ਵਿੱਚ ਜਾ ਕਰਕੇ ਪ੍ਰਯੋਗ ਕਰਾਂਗੇ, ਤਦ ਹੀ ਜਾ ਕਰਕੇ ਸਾਨੂੰ ਉਸ ਤਕਨੀਕੀ ਵਸਤੂ ਦੀ ਪ੍ਰਾਪਤੀ ਹੋ ਸਕਦੀ ਹੈ। ਉਸੇ ਤਰੀਕੇ ਦੇ ਨਾਲ ਜੋ ਜਪਣ ਦਾ ਵਿਸ਼ੇ ਹੈ ਇਹ ਬਿਲਕੁਲ ਸਪਸ਼ਟ ਮਜ਼ਮੂਨ ਹੈ ਕਿ ਇਹ ਰੂਹਾਨੀਅਤ ਦਾ ਜੋ ਮਜ਼ਮੂਨ ਮਨ, ਬੁੱਧੀ ਔਰ ਇੰਦਰੀਆਂ ਤੋਂ ਪਰੇ ਹੈ, ਯਾਨੀ ਕਿ ਇਹ ਜਪਾ ਹੈ। ਔਰ ਜਦੋਂ ਅਸੀਂ ਇਸ ਪ੍ਰਕਾਸ਼ ਦੀਆਂ ਕਿਰਨਾਂ ਨੂੰ ਰੋਕ ਲਗਾ ਦੇਵਾਂਗੇ ਜਿਹੜੀਆਂ ਕਿ ਲੈ ਕਰਕੇ ਇਹ ਮਨ ਤਾਕਤ ਦੇ ਵਿੱਚ ਕੰਮ ਕਰ ਰਿਹਾ ਸੰਸਾਰ ਦੇ ਕਾਰ ਵਿਵਹਾਰ ਦੇ, ਜਦ ਤੱਕ ਅਸੀਂ ਸੰਸਾਰ ਦੀ ਆਸਕਤੀ ਨੂੰ ਨਹੀਂ ਤਿਆਗਦੇ ਤਦ ਤੱਕ ਇਹ ਜਪ ਜਿਹੜਾ ਹੈ ਅਨੰਤ ਕਾਲ ਤੱਕ ਅਸੀਂ ਜਪਦੇ ਰਹੀਏ ਕੋਈ ਲਾਭ ਨਹੀਂ ਪ੍ਰਾਪਤ ਹੋ ਸਕਦਾ। ਕੋਈ ਲਾਭ ਦਾ ਇੱਥੇ ਭਾਵ ਹੈ ਕਿ ਜਿਸ ਫਲ ਨੂੰ ਲੈਣ ਵਾਸਤੇ ਜਿਸ ਜਲ ਨਿਧ ਕਾਰਨ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀਓ, ਛੋਡੈ ਵੇਸ ਭੇਖ ਚਤੁਰਾਈ ਦੁਬਿਧਾ ਈ ਫਲ ਨਾਹੀ ਜੀਓ। ਇਹ ਫਲ ਕਦੀ ਵੀ ਸਾਤਮਾ ਨੂੰ ਪ੍ਰਾਪਤ ਨਹੀਂ ਹੋ ਸਕਦਾ ਜਦ ਤੱਕ ਅਸੀਂ ਇਸ ਤਕਨੀਕੀ ਮਜ਼ਬੂਨ ਨੂੰ ਸਮਝ ਕਰਕੇ ਉਹਨਾਂ ਪਦਾਰਥਾਂ ਨੂੰ ਨਹੀਂ ਇਕੱਤਰਿਤ ਕਰਦੇ ਜਿਨ੍ਹਾਂ ਨੂੰ ਇਕੱਤਰਿਤ ਕਰਨ ਦੇ ਨਾਲ ਲੈਬੋਰਟਰੀ ਦੇ ਵਿੱਚ ਜਾ ਕਰਕੇ ਅਸੀਂ ਉਸ ਤਕਨੀਕੀ ਰਿਜ਼ਲਟ ਨੂੰ ਹਾਸਲ ਕਰਨਾ ਚਾਹੁੰਦੇ ਹਾਂ। ਸੋ ਤਕਨੀਕੀ ਰਿਜ਼ਲਟ ਤਾਂ ਹੀ ਮਿਲੇਗਾ, ਉਹ ਸੱਚਾ ਸ਼ਬਦ ਤਾਂ ਹੀ ਪ੍ਰਗਟ ਹੋਏਗਾ ਜਦੋਂ ਅਸੀਂ ਇਸ ਪ੍ਰਕਾਸ਼ ਦੀ ਕਿਰਨ ਨੂੰ ਅੰਤਰ ਦੇ ਵਿੱਚ ਲੈ ਕਰਕੇ ਜਾਵਾਂਗੇ। ਔਰ ਰੋਕ ਲਗਾਉਣੀ ਪਏਗੀ, ਇਹ ਰੋਕ ਲਗਾਉਣ ਵਾਸਤੇ ਹੀ ਇਸ ਜਗਤ ਦੇ ਵਿੱਚ ਸਾਰੇ ਨਿਸ਼ਾਨ ਔਰ ਉਪਾਏ ਦਿੱਤੇ ਜਾਂਦੇ ਨੇ। ਨਾ ਤੇ ਇਸ ਦੇ ਵਿੱਚ ਕੋਈ ਨਿੰਦਿਆ ਹੈ, ਨਾ ਇਸ ਦੇ ਵਿੱਚ ਕੋਈ ਵਡਿਆਈ ਹੈ, ਇਹ ਸਮਝਣ ਦਾ ਮਜ਼ਮੂਨ ਹੈ। ਪਰ ਅਸੀਂ ਬਾਹਰ ਘੁੰਮਦੇ ਹਾਂ, ਬਾਹਰ ਦੇ ਸੰਸਾਰ ਦੇ ਕਾਰ ਵਿਵਹਾਰ ਦੇ ਵਿੱਚ ਇਤਨੇ ਬੁਰੀ ਤਰੀਕੇ ਦੇ ਨਾਲ ਫਸ ਚੁੱਕੇ ਹਾਂ ਕਿ ਸਾਨੂੰ ਇਹ ਮਜ਼ਮੂਨ ਸਮਝ ਹੀ ਨਹੀਂ ਆਉਂਦਾ। ਅਸੀਂ ਹਰ ਚੀਜ਼ ਨੂੰ ਇਹਨਾਂ ਅੱਖਾਂ ਦੇ ਨਾਲ ਦੇਖਣਾ ਚਾਹੁੰਦੇ ਹਾਂ, ਆਪਣੀ ਬੁੱਧੀ ਦੇ ਨਾਲ, ਮਨ ਦੇ ਨਾਲ ਸਮਝਣਾ ਚਾਹੁੰਦੇ ਹਾਂ। ਇਹ ਜਦ ਇੱਕ ਵਸਤੂ ਇਹਦੀ ਸੀਮਾ ਤੋਂ ਪਰੇ ਹੈ ਤੇ ਵਿਚਾਰ ਕਰਕੇ ਦੇਖੋ ਅਸੀਂ ਕਿਸ ਤਰੀਕੇ ਦੇ ਨਾਲ ਜਾਣ ਸਕਦੇ ਹਾਂ। ਇਸ ਦ੍ਰਿਸ਼ਟੀ ਦੀ ਇੱਕ ਸੀਮਾ ਹੈ, 1 ਕਿਲੋਮੀਟਰ, 2 ਕਿਲੋਮੀਟਰ, ਉਸ ਤੋਂ ਅੱਗੇ ਦੇਖ ਨਹੀਂ ਸਕਦੀ। ਤੇ ਅਗਰ ਅਸੀਂ ਕਹੀਏ 10 ਕਿਲੋਮੀਟਰ ਦੂਰ ਦੀ ਵਸਤੂ ਨੂੰ ਦੇਖ ਲਈਏ ਤੇ ਕਿਸ ਤਰੀਕੇ ਦੇ ਨਾਲ ਦੇਖ ਸਕਦੇ ਹਾਂ? ਠੀਕ ਉਸੇ ਤਰੀਕੇ ਦੇ ਨਾਲ ਇਹ ਸਾਰੇ ਲਫ਼ਜ਼ ਨੇ, ਲਫ਼ਜ਼ ਵੀ ਅਧੂਰੇ ਨੇ ਔਰ ਇਹਨਾਂ ਦਾ ਰਿਜ਼ਲਟ ਵੀ ਅਧੂਰਾ ਹੈ। ਪਰ ਰੂਹਾਨੀਅਤ ਦਾ ਜਿਹੜਾ ਮਜ਼ਮੂਨ ਹੈ ਸਮਝਾਉਣ ਲਈ ਇਹਨਾਂ ਲਫ਼ਜ਼ਾਂ ਦਾ ਹੀ ਸਹਾਰਾ ਲੈਣਾ ਪੈਂਦਾ। ਕਦੀ ਵੀ ਅਸੀਂ ਇਹਨਾਂ ਮਿਸਾਲਾਂ ਦੇ ਬਹਿਸ ਦੇ ਵਿੱਚ ਉਰਜ ਜਾਵਾਂਗੇ ਤੇ ਬਹਿਸ ਦੇ ਨਾਲ ਸਾਨੂੰ ਕੁਛ ਵੀ ਨਹੀਂ ਮਿਲੇਗਾ। ਸਿਰਫ ਇਹ ਜੀਵਾਤਮਾ ਨੂੰ ਸਮਝਾਉਣਾ ਮਾਤਰ ਹੀ ਹੈ ਇਹ ਮਿਸਾਲ ਜਿਤਨੇ ਵੀ ਦਿੱਤੇ ਜਾਂਦੇ ਨੇ। ਇਸ ਦਾ ਇਹ ਮਤਲਬ ਨਹੀਂ ਹੁੰਦਾ ਕਿ ਅਸੀਂ ਤਕਨੀਕੀ ਰੂਪ ਦੇ ਵਿੱਚ ਅਸੀਂ ਇਹਨਾਂ ਮਿਸਾਲਾਂ ਨੂੰ ਜਿਸ ਤਰੀਕੇ ਦੇ ਨਾਲ ਸਾਇੰਸ ਦਾ ਮਜ਼ਮੂਨ ਇਸ ਜਗਤ ਦੇ ਵਿੱਚ ਮੌਜੂਦ ਹੈ ਕਿ ਅਗਰ ਕੋਈ ਵੀ ਉਸ ਕਿਰਿਆ ਨੂੰ
अपनाएगा तो उसका रिजल्ट एक ही निकलेगा। सो ऐसी गल नहीं है, ये सिर्फ समझाना मात्र है। और अगर असी बुद्धि नु जो है आत्मा दे अधीन ले आवांगे तो जरूरी गल है कि आत्मा जो है चेत जाएगी, जाग जाएगी। अगर वो जाग गई तो फिर इस दे विच रोक भी लगेगी। ये रोक लगाने का जड़ा प्रैक्टिकल मजमून है, ये जीवात्मा नु बुद्धि का तत्व दिता गया है। अगर ये जीवात्मा नु बुद्धि का तत्व ना दिता गया हो ते ए शरीर कितना भी सुंदर हो, कंचन जैसी काया क्यों ना हो, कितना भी असी ए महान अपने आप नू कह लिए सृष्टि दा सिरमोर हैगे आ, पर विचार करके देखो अगर ए दिमाग दा थोड़ा जा भी बैलेंस खराब हो जावे ते क्या हुंदा है। साडे ही मां बाप जिन्हां ने सानू जन्म दिता है जा करके जेलां दे विच यानी पागल खानिया दे विच दाखल करा दिंदे ने, कहंदे ने भी मनुख जात वास्ते एक खतरा है। हुण विचार करके देख लो कि अगर ए बुद्धि दा तत्व ना होवे ते इस सृष्टि दे सिरमोर दी क्या हस्ती है इस जगत दे विच। सो ए जिहड़ा बुद्धि दा तत्व सानू दिता गया है इस संसार दे कार व्यवहार करदे होए अपने घर दा काम करना, इस किरण नू वापस उस जगह ले जाना है जिस जगह इसका सूरज, इसका पिंड सूरज अपनी जगह यानी के दोनों आँखों के पिछे मौजूद है। अगर असी अपनी इस कोशिश दे विच कामयाब हो गए, ये कामयाबी सानू हासिल करनी ही पेगी। अगर ये कामयाबी नू नहीं प्राप्त कर सके ते ये जीवात्मा जड़ी है 84 लाख सुंदर सूटा दे विच बार बार जन्म और मरण दे गेड़ दे विच धकेल दिती जांदी है। हुण विचार करके देखो ये 84 लाख कोई 200-400 साल की गल नहीं है, अनंत काल हो गया इस जीवात्मा नू 84 दे विच फसे हुए। बार बार असी इस भ्रमण दे विच फसदे आ और जदों सानू मौका मिलदा है छोटा जिहा असी उस छोटे जिहे मौके नू बिलकुल इस तरीके दे नाल गवा देंदे आ जिस तरीके दे नाल असी खेडदे होए असी व्याह शादियां दे कितने ही दिन जड़े ने काल दे मुंह दे विच गर्क कर देंदे आ। पता भी नहीं चलदा, होश आंदी है भई तद आके पता चलदा भी कितने दिन साडे चले गए और कितना जेब दा खर्च जड़ा साडा चला गया उत्थों। पर उस वक्त की कर सकदे आ असी, साडे हत्थों चीज निकल गई। उसे तरीके दे नाल अगर 1 जून दी जो है उम्र असी 2 साल दी लगाइए ते कितने करोड़ जन्म हो गए और 2 साल जड़ा है एक तरीके दे नाल ना इंसाफी है। बहुत सारियां जूना जड़ियां पत्थर दे विच सुप्त अवस्था दे विच मौजूद ने, लखा वरिया दी उन्हां दी उम्र है, देवी देवतियां दी उम्र लखा वरिया दी है। ये सारे जितनी भी सृष्टि नजर आ रही है लखा वरिया दी बहुत सारियां जूना मौजूद ने ते सारा दा हिसाब लगाइए ते कई करोड़ युग लग जांदे ने तद जा करके इस जीवात्मा नू एक छोटा जिहा मौका 50-60 साल 100 साल दी उम्र मिलदी है जड़ा कि इस सारी सृष्टि दे विच क्षण बंगुर जीवन जिसनू कहा जांदा, सिर्फ क्षण बंगुर जीवन दा भाव है। बरसात दे विच बहुत सारियां जूना असी दृष्टि गोचर हुंदियां ने और असी साडे देखदे ही देखते जड़ियां ने मिट्टी दे विच रल जांदियां ने। ठीक उसे तरीके दे नाल ब्रह्म दे जो काल दी रचना रची गई है इतना भयानक का समय रूपी काल है कि उस दे विच इंसान दा जन्म सिर्फ क्षण बंगुर ही है, इस तो अगे कुछ भी नहीं है। और इस क्षण बंगुर जीवन दे विच इस जीवात्मा ने अपने घर दा काम करना है। तो विचार करके देख लो करोड़ा युग लग जांदे ने जदों इस जीवात्मा नू इस छोटा जिहा सुंदर मौका मिलदा अपने घर जाण दा। और इस दे विच भी अगर इस जीवात्मा ने अपनी अस्थी नू मिटा दिता, ये ताकत जड़ी है मन दे जरिए संसार दे विच फसा दिती, ते विचार करके देखो असी कदों अपने घर जावांगे, कदों असी अपने घर दा कार व्यवहार जड़ा करन वास्ते सानू ये जून मिली सी असी कर पावांगे। यानी कि कितना अनमोल, कितना कीमती समय है, कितनी कीमती जून लै करके असी बैठे आ, पर असी यही सोच करके बैठे आ सतगुरु 4 जन्मां च लै जाणगे, 6 जन्मां च लै जाणगे। साध संगत जी अगर 1 जन्म दे विच कुछ नहीं कर सके ना ते 4 करोड़ युग दे जन्म विच भी कुछ नहीं कर सके। याद रखना जो अज नहीं है ना ते कल भी नहीं है, कल किसे दा अज तक आया ही नहीं, एक काल दी रचना है, उसने कल किसे दा आन दिता ही नहीं, परसों दा कोई मजबून ही नहीं है। यानी के पलक चपकन तो पहले ही आत्मा जड़ी है इस पिंजरे चो कढ ले जानी है। सारा बंदोबस्त इस सृष्टि दा सारा इंतजाम जड़ा सिर्फ और सिर्फ इंसानी जन्म दे उपर कीता गया, क्यों इत्थे ही एक दरवाजा है, यही एक रस्ता है अपने घर जान दा। यानी के इस सृष्टि चो निकलन दी जड़ी मोहरी रखी गई है वो खिड़की जड़ी है इंसान दा जन्म दोनों अखां दे पिछे एक छोटी जी सुषमना नाड़ी है उस दे अंदरों यानी के राई दा भी सोवा हिस्सा है ता जा करके ए जीवात्मा जड़ी है उस दे विचों निकल करके अपने घर जा सकती है। यानी के कितना औखा काम है, कितना मुश्किल काम करन वास्ते ਕਿਤਨਾ ਛੋਟਾ ਜਿਹਾ ਸਮੇਂ ਸਾਨੂੰ ਦਿੱਤਾ ਗਿਆ ਔਰ ਇਸ ਛੋਟੇ ਜਿਹੇ ਸਮੇਂ ਦੇ ਵਿੱਚ ਅਸੀਂ ਕਰ ਕੀ ਰਹੇ ਹਾਂ, ਮਤ ਔਰ ਧਰਮ ਚਲਾ ਕਰਕੇ ਉਹਨਾਂ ਦੀਆਂ ਦੀਵਾਰਾਂ ਦੇ ਵਿੱਚ ਆਪਣੇ ਆਪ ਨੂੰ ਕੈਦ ਕਰਕੇ ਇਸ ਸੰਸਾਰ ਦੇ ਵਿੱਚ ਆਪਣੇ ਹੀ ਭੈਣ ਭਰਾਵਾਂ ਦੇ ਗਲੇ ਕੱਟ ਰਹੇ ਹਾਂ, ਖੂਨ ਦੀਆਂ ਨਦੀਆਂ ਵਹਾਈਆਂ ਜਾ ਰਹੀਆਂ ਨੇ ਸਿਰਫ ਲਫ਼ਜ਼ਾਂ ਦੇ ਖਾਤਰ, ਕਿਸੇ ਨੇ ਰਾਧਾ ਸਵਾਮੀ ਕਹਿਤਾ, ਕਿਸੇ ਨੇ ਵਾਹਿਗੁਰੂ ਕਹਿਤਾ, ਕਿਸੇ ਨੇ ਅੱਲਾ ਕਹਿਤਾ। ਗੁਰੂ ਨਾਨਕ ਸਾਹਿਬ ਬਿਲਕੁਲ ਸਪਸ਼ਟ ਕਰਦੇ ਨੇ, ਦੇਹ ਜਾਤ ਨਾ ਜਾਈ ਜਿੱਥੇ ਲੇਖਾ ਮੰਗੀਏ, ਉੱਥੇ ਜਿੱਥੇ ਲੇਖਾ ਦਿੱਤਾ ਜਾਣਾ, ਜਿੱਥੇ ਇਸ ਆਤਮਾ ਨੇ ਜਾਣਾ ਜਿਸ ਰਸਤੇ ਤੋਂ, ਉੱਥੇ ਨਾ ਤੇ ਦੇਹ ਜਾਂਦੀ ਹੈ ਤੇ ਨਾ ਸਾਡੀ ਬਣਾਈਆਂ ਜਾਂ ਜਾਤੀਆਂ ਔਰ ਧਰਮ ਜਾਂਦੇ ਨੇ। ਇਹ ਸਾਰੇ ਸਰੀਰ ਦੇ ਨਾਲ ਸੰਬੰਧ ਰੱਖਦੇ ਨੇ ਔਰ ਸਰੀਰ ਇਸੀ ਜਗ੍ਹਾ ਰਹਿਣਾ, ਔਰ ਸੰਤਾਂ ਨੇ ਬਿਲਕੁਲ ਸਪਸ਼ਟ ਕੀਤਾ ਕਿ ਸਰੀਰ ਦੇ ਵਿੱਚੋਂ ਨਿਕਲੋ, ਇਸ ਕਬਰ ਦੇ ਵਿੱਚੋਂ ਨਿਕਲੋ, ਔਰ ਜਦ ਤੱਕ ਅਸੀਂ ਇਸ ਕਬਰ ਦੇ ਵਿੱਚ ਫਸੇ ਹੋਏ ਹਾਂ ਤਦ ਤੱਕ ਕਿਸ ਤਰੀਕੇ ਦੇ ਨਾਲ ਆਪਣੇ ਘਰ ਜਾ ਸਕਦੇ ਹਾਂ? ਅਗਰ ਸੰਗਲ ਸਾਡੇ ਪੈਰ ਦੇ ਵਿੱਚ ਪਏ ਨੇ ਤੇ ਅਸੀਂ ਛੁੱਟੀ ਨਹੀਂ ਸਕਦੇ ਆਪਣੇ ਘਰ ਦਾ ਤੇ ਕੀ ਕੰਮ ਕਰਨਾ? ਔਰ ਦੂਸਰੇ ਪਾਸੇ ਕੀ ਦੇਖਣ ਵਿੱਚ ਆਉਂਦਾ ਹੈ ਕਿ ਇਸ ਜਗਤ ਦੇ ਵਿੱਚ ਜਦੋਂ ਵੀ ਜੀਵਾਤਮਾ ਆਉਂਦੀ ਹੈ ਕੋਈ ਨਾ ਕੋਈ ਸੰਬੰਧਾਂ ਦੇ ਵਿੱਚ ਹੀ ਉਸਦੀ ਜੋ ਹੈ ਉਤਪਤੀ ਹੁੰਦੀ ਹੈ, ਯਾਨੀ ਕਿ ਇਹਨਾਂ ਸੰਬੰਧਾਂ ਨੇ ਰਿਸ਼ਤੇ ਨਾਤਿਆਂ ਨੇ ਇਨਸਾਨ ਦੀ ਬੁੱਧੀ ਦੇ ਉੱਪਰ ਐਸਾ ਭਿਆਨਕ ਪਰਦਾ ਪਾ ਦਿੱਤਾ ਹੈ ਕਿ ਇਸ ਪਰਦੇ ਦੇ ਵਿੱਚੋਂ ਅਸੀਂ ਨਿਕਲਣ ਦੀ ਕੋਸ਼ਿਸ਼ ਹੀ ਨਹੀਂ ਕਰਦੇ। ਸੰਸਾਰ ਇੱਕ ਰੰਗ ਤਮਾਸ਼ਾ ਹੈ, ਇੱਕ ਰੰਗ ਤਮਾਸ਼ੇ ਦੇ ਵਿੱਚ ਅਸੀਂ ਇੱਕ ਹੋਰ ਤਮਾਸ਼ਾ ਬਣਾਤਾ, ਨਿਕਲਣ ਦੀ ਤਾਂ ਕੋਈ ਕਿਰਿਆ ਹੀ ਨਹੀਂ ਕੀਤੀ, ਨਿਕਲਣ ਦਾ ਕੋਈ ਉਪਾਅ ਹੀ ਨਹੀਂ ਕੀਤਾ। ਇਸ ਦਾ ਕੀ ਭਾਵ ਹੈ ਕਿ ਇਸ ਜਗਤ ਦੇ ਵਿੱਚ ਜਦੋਂ ਵੀ ਜੀਵਾਤਮਾ ਆਉਂਦੀ ਹੈ ਠੀਕ ਉਸੇ ਤਰੀਕੇ ਦੇ ਨਾਲ ਕੰਮ ਕਰਦੀ ਹੈ ਜਿਸ ਤਰ੍ਹਾਂ ਸੁਪਨੇ ਦੇ ਵਿੱਚ ਅਸੀਂ ਸਾਰੇ ਕੰਮ ਕਰਦੇ ਹਾਂ, ਪਰ ਸੁਪਨਾ ਟੁੱਟ ਜਾਂਦਾ ਤੇ ਅਸੀਂ ਕਿਆ ਕਹਿੰਦੇ ਹੱਥ ਤੇ ਹੱਥ ਮਾਰ ਕੇ ਭਾਈ ਇਹ ਤਾਂ ਸਭ ਝੂਠ ਸੀ। ਉਸੇ ਤਰੀਕੇ ਦੇ ਨਾਲ ਇਹ ਛਣ ਪੁੰਗਰ ਜੀਵਨ ਖਤਮ ਹੋਣ ਚ ਦੇਰ ਨਹੀਂ ਲੱਗਣੀ, ਪਲਕ ਝਪਕਦੇ ਹੀ ਖਤਮ ਹੋ ਜਾਣਾ, ਫਿਰ ਅਸੀਂ ਹੱਥ ਤੇ ਹੱਥ ਮਾਰ ਕੇ ਕਹਿਣਾ ਭਾਈ ਅਸੀਂ ਕੁਝ ਨਹੀਂ ਕੀਤਾ, ਇਹ ਸਾਰੀ ਜਨਮ ਅਸੀਂ ਕਰਦੇ ਵੀ ਰਹੇ ਔਰ ਬਿਲਕੁਲ ਨਜ਼ਦੀਕ ਆ ਰਿਹਾ ਕਿ ਅਸੀਂ ਕੁਝ ਵੀ ਨਹੀਂ ਕੀਤਾ, ਯਾਨੀ ਕਿ ਸਾਰਾ ਕੁਝ ਕੀਤਾ ਕਰਾਇਆ ਨਾ ਕੀਤੇ ਦੇ ਵਿੱਚ ਸ਼ਾਮਿਲ ਹੋਣ ਵਾਲਾ ਤੇ ਹੁਣ ਨਾ ਕੀਤਾ ਆ ਕਦੋਂ ਅਸੀਂ ਕਰਾਂਗੇ? ਕਿਆ ਮਰਨ ਦੇ ਬਾਅਦ ਕਰਾਂਗੇ? ਕਿਆ ਇਹ ਚੋਲਾ ਛੱਡਣ ਦੇ ਬਾਅਦ ਕਰਾਂਗੇ? ਸਾਧ ਸੰਗਤ ਜੀ, ਇਹ ਅੱਖ ਜਦ ਤੱਕ ਕੰਮ ਕਰ ਰਹੀ ਹੈ, ਯਾਨੀ ਕਿ ਸਵਾਸਾਂ ਦੀ ਪੂੰਜੀ ਜਿਹੜੀ ਚੱਲ ਰਹੀ ਹੈ ਇਹ ਨਿਸ਼ਚਿਤ ਹੈ, ਇੱਕ ਵੀ ਸਵਾਸ ਕੋਈ ਫਾਲਤੂ ਨਹੀਂ ਲੈ ਸਕਦਾ। ਕਿਤਨੀ ਵੀ ਸਿਫਾਰਿਸ਼ ਕਰ ਲੇ, ਕਿਤਨੇ ਗੁੱਟ ਬਣਾ ਲੇ, ਕਿਤਨੀਆਂ ਨੀਤੀਆਂ ਚਲਾ ਲੇ, ਗੁਰੂ ਘਰ ਦੇ ਵਿੱਚ ਹੀ ਆ ਕਰਕੇ ਜੋ ਕੁਛ ਮਰਜ਼ੀ ਅਡੰਬਰ ਰਚ ਲੇ, ਇੱਕ ਵੀ ਸਵਾਸ ਕਿਸੇ ਨੇ ਫਾਲਤੂ ਨਹੀਂ ਜੇ ਲੈਣ ਦੇਣਾ। ਹੁਣ ਜਿੱਥੇ ਇੱਕ ਵੀ ਸਵਾਸ ਦੀ ਇਤਨੀ ਕੀਮਤੀ ਹੈ, ਤਿੰਨਾਂ ਲੋਕਾਂ ਦੀ ਦੌਲਤ ਦੇ ਕਰਕੇ ਅਸੀਂ ਨਹੀਂ ਖਰੀਦ ਸਕਦੇ, ਉਹ ਸਵਾਸਾਂ ਨੂੰ ਅਸੀਂ ਕਿੱਥੇ ਖਰਚ ਕਰ ਰਹੇ ਹਾਂ? ਯਾਨੀ ਕਿ ਅੱਖ ਬੰਦ ਕਰਨ ਦੇ ਬਾਅਦ ਦਾ ਇਹ ਮਜ਼ਬੂਨ ਹੀ ਨਹੀਂ ਹੈ, ਜਿੰਦੇ ਜੀ ਦਾ ਮਜ਼ਬੂਨ ਹੈ। ਜਿਸ ਨੇ ਜਿੰਦੇ ਜੀ ਇਸ ਰਸਤੇ ਨੂੰ ਤੈਅ ਕਰ ਲਿਆ ਉਹ ਆਪਣੇ ਘਰ ਚਲਾ ਗਿਆ, ਸਦਾ ਲਈ ਸੁਖੀ ਹੋ ਗਿਆ, ਅਮਰ ਹੋ ਗਿਆ। ਔਰ ਜਿਹੜਾ ਜਿੰਦੇ ਜੀ ਕੰਮ ਨਹੀਂ ਕਰ ਸਕਿਆ ਉਹਨਾਂ ਦਾ ਸਾਰਾ ਬਾਕੀ ਸਾਰਾ ਦਾ ਸਾਰਾ ਜਮਾ ਖਰਚਾ, ਯਾਨੀ ਕਿ ਜ਼ੁਬਾਨੀ ਜਮਾ ਖਰਚ, ਯਾਨੀ ਕਿ ਉਹ ਫਲ ਨਹੀਂ ਮਿਲੇਗਾ, ਬਾਕੀ ਦੂਸਰੇ ਸਾਰੇ ਫਲ ਮਿਲਣਗੇ। ਕਿਤਨੇ ਹੀ ਫਲ ਨੇ, ਇਹਨਾਂ ਫਲਾਂ ਦੇ ਵਿੱਚ ਸਭ ਤੋਂ ਕੀਮਤੀ ਫਲ ਹੈ ਇਨਸਾਨ ਦਾ ਜਨਮ, ਔਰ ਇਨਸਾਨ ਦਾ ਜਨਮ ਇਹ ਕੀਮਤੀ ਫਲ ਲੈ ਕਰਕੇ ਤੇ ਅਸੀਂ ਇਸ ਵਕਤ ਵੀ ਬੈਠੇ ਹਾਂ। ਇਸ ਵਕਤ ਅਸੀਂ ਇਸ ਕੀਮਤੀ ਫਲ ਦੀ ਕਦਰ ਨਹੀਂ ਕੀਤੀ ਤੇ ਕਿਆ ਉਸਦੇ ਮਰਨ ਦੇ ਬਾਅਦ ਸਾਨੂੰ ਇਹ ਫਲ ਦੁਬਾਰਾ ਮਿਲ ਜਾਏਗਾ? ਕਿਆ ਸਾਨੂੰ ਕਦਰ ਆ ਜਾਏਗੀ? ਉਹ ਸ੍ਰਿਸ਼ਟੀ ਜਿਹੜੀ ਚਲਾਉਣ ਵਾਸਤੇ ਜਿਸ ਨੂੰ ਹੁਕਮ ਦੇ ਰੱਖਿਆ ਹੈ ਕਾਲ ਪੁਰਸ਼ ਜੀ, ਉਹ ਕੋਈ ਮੂਰਖ ਨਹੀਂ ਨੇ ਕਿ ਇਤਨੇ ਮਹਿੰਗਾ ਖਰਚ ਜਿਹੜਾ ਹੈ ਸਾਡੀਆਂ ਇੱਛਾ ਔਰ ਕਾਮਨਾ ਨੂੰ ਪੂਰਨ ਕਰਨ ਵਾਸਤੇ ਫਿਰ ਇਹ ਮਹਿੰਗਾ ਫਲ ਯਾਨੀ ਕਿ ਇਨਸਾਨ ਦਾ ਜਨਮ ਦੇ ਦੇਣਗੇ। ਉਹਨਾਂ ਨੇ ਵੀ ਬੜੇ ਸੋਚ ਕਰਕੇ ਐਸੇ ਕਰਮ ਅਗਲੇ ਜਨਮਾਂ 'ਚ ਦੇਣੇ ਨੇ ਕਿ ਸਾਡੇ ਪੜੋਸੀ ਸਾਨੂੰ ਇਹ ਭਜਨ ਨਹੀਂ ਕਰਨ ਦੇਣਗੇ। ਭਜਨ ਕੀ ਹੈ? ਕੋਈ ਲਫ਼ਜ਼ਾਂ ਦਾ ਜਾਪ ਕੋਈ ਭਜਨ ਨਹੀਂ ਹੈ। ਜਪ ਤਪ ਸੰਜਮ ਤੀਰਥ ਬਰਤ ਉਹਨਾਂ ਜੁਗਾ ਕਾ ਕਰਮ ਹੈ, ਕਲ ਮੈਂ ਕੀਰਤ ਕੇਵਲ ਹਰਨਾਮਾ। ਹਰੀ ਦਾ ਨਾਮ, ਹਰੀ ਦਾ ਨਾਮ ਕੋਈ ਲਫ਼ਜ਼ ਨਹੀਂ ਹੈ, ਇਹ ਦੋਨਾਂ ਅੱਖਾਂ ਦੇ ਪਿੱਛੇ ਦਿਨ ਰਾਤ ਆਪਣਾ ਜਪ ਆਪ ਕਰ ਰਿਹਾ, ਅਸੀਂ ਉਸ ਨੂੰ ਜਪ ਸਕਦੇ ਹੀ ਨਹੀਂ। ਯਾਨੀ ਕਿ ਸੰਸਾਰ ਦੀ ਅਸਕਤੀ ਨੂੰ ਤਿਆਗਣਾ ਹੀ ਸੱਚੇ ਮਾਇਨੇ ਦੇ ਵਿੱਚ ਉਸ ਪਰਮਾਤਮਾ ਦੀ ਪੂਜਾ ਹੈ, ਉਸ ਪਰਮਾਤਮਾ ਦੀ ਸੇਵਾ ਹੈ ਜਿਸ ਨੂੰ ਅਸੀਂ ਸਤਿਗੁਰੂ ਕਹਿ ਕਰਕੇ ਇਸ ਜਗਤ ਦੇ ਵਿੱਚ ਪੁਕਾਰਦੇ ਹਾਂ, ਤੇ ਬਾਕੀ ਸਾਰੀਆਂ ਸੇਵਾ ਜਿਹੜੀਆਂ ਨੇ ਇਸ ਸੇਵਾ ਦੇ ਅਧੀਨ ਆ ਜਾਂਦੀਆਂ ਨੇ। ਜਿਸ ਨੇ ਇਸ ਸੱਚੀ ਸੇਵਾ ਨੂੰ ਹਾਸਲ ਕਰ ਲਿਆ, ਸੰਸਾਰ ਚੋਂ ਨਿਕਲਣ ਦਾ ਉਪਾਅ ਕਰ ਲਿਆ, ਇਹ ਹਰ ਜੀਵਾਤਮਾ ਦੀ ਆਪਣੀ ਲੜਾਈ ਹੈ, ਬੱਚੇ ਦੀ ਆਪਣੀ ਲੜਾਈ ਹੈ, ਜਵਾਨ ਦੀ ਆਪਣੀ ਲੜਾਈ ਹੈ, ਬੁੱਢੇ ਦੀ ਆਪਣੀ ਲੜਾਈ ਹੈ, ਹਰੇਕ ਜੀਵਾਤਮਾ ਜਿਸ ਜਿਸ ਢੰਗ ਦੇ ਨਾਲ ਇਸ ਸੰਸਾਰ ਦੇ ਵਿੱਚ ਫਸੀ ਹੋਈ ਹੈ, ਫਸਣ ਵਾਸਤੇ ਅਸੀਂ ਕੈਸੇ ਉਪਾਅ ਕਰ ਲੈਂਦੇ ਹਾਂ? ਵਿਚਾਰ ਕਰਕੇ ਦੇਖੋ, ਇੱਕ ਫੈਕਟਰੀ ਲੱਗੀ ਹੈ, ਦੂਸਰੀ ਫੈਕਟਰੀ ਅਸੀਂ ਐਸੀ ਜਗ੍ਹਾ ਲਗਾ ਦੀ ਜਿੱਥੇ 3 ਫੇਸ ਦਾ ਕਨੈਕਸ਼ਨ ਨਹੀਂ ਮਿਲਦਾ, ਅਸੀਂ ਖੰਭੇ ਵੀ ਗੜਵਾ ਲੈਂਦੇ ਹਾਂ, ਡੋਨੇਸ਼ਨਾਂ ਰਿਸ਼ਵਤਾਂ ਦੇ ਕਰਕੇ ਅਫਸਰਾਂ ਨੂੰ ਵੀ ਰਾਜ਼ੀ ਕਰ ਲੈਂਦੇ ਹਾਂ, ਸਰਕਾਰ ਨੂੰ ਵੀ ਝੁਕਾ ਲੈਂਦੇ ਹਾਂ, ਯਾਨੀ ਕਿ ਆਪਣੀ ਫੈਕਟਰੀ ਦੀ ਮੋਟਰ ਨੂੰ ਚਾਲੂ ਕਰ ਲੈਂਦੇ ਹਾਂ 3 ਫੇਸ ਦਾ ਕਨੈਕਸ਼ਨ ਇਲੀਗਲ ਲੈ ਕਰਕੇ ਵੀ। ਯਾਨੀ ਕਿ ਇਸ ਤਰੀਕੇ ਦੇ ਨਾਲ ਅਸੀਂ ਸੰਸਾਰ ਦੇ ਸਾਰੇ ਕਾਰ ਵਿਵਹਾਰ ਨੂੰ ਤੇ ਕਰ ਲੈਂਦੇ ਹਾਂ, ਪਰ ਜਦੋਂ ਸੰਸਾਰ ਚੋਂ ਨਿਕਲਣ ਦੇ ਉਪਦੇਸ਼ ਦਿੱਤਾ ਜਾਂਦਾ ਉਸ ਵੇਲੇ ਸਤਿਗੁਰ ਦੇ ਅੱਗੇ ਲੇਟ ਜਾਂਦੇ ਹਾਂ, ਬਿਲਕੁਲ ਭਾਈ ਤੁਸੀਂ ਕੱਢੋ ਤੇ ਅਸੀਂ ਨਿਕਲਾਂਗੇ, ਅਸੀਂ ਨਹੀਂ ਨਿਕਲ ਸਕਦੇ। ਸਾਧ ਸੰਗਤ ਜੀ ਸਾਰੇ ਭਰਮਾਂ ਚੋਂ ਨਿਕਲ ਜਾਵੇ, ਮਨ ਦੀਆਂ ਚਾਲਾਂ ਨੇ, ਮਨ ਹੀ ਲਟਾ ਰਿਹਾ ਸਤਿਗੁਰ ਦੇ ਅੱਗੇ, ਮਨ ਹੀ ਮੂਰਖ ਬਣਾ ਰਿਹਾ। ਉਹ ਮੂਰਖ ਕਦੀ ਬਣ ਨਹੀਂ ਸਕਦਾ, ਉਹ ਸਾਰੇ ਚਤੁਰਾਂ ਦਾ ਵੀ ਚਤੁਰ ਹੈ, ਔਰ ਉਸ ਚਤੁਰਾਂ ਦੇ ਚਤੁਰ ਮਹਾਂ ਚਤੁਰ ਨੂੰ ਅਸੀਂ ਮੂਰਖ ਬਣਾਉਣ ਚ ਲੱਗੇ ਹੋਏ ਆ। ਜਿਸ ਤਰੀਕੇ ਦੇ ਨਾਲ ਇਸ ਕਿਰਨ ਨੂੰ ਅਸੀਂ ਇਸ ਜਗਤ ਦੇ ਵਿੱਚ ਫਸਾਉਣ ਦਾ ਕੰਮ ਕਰ ਰਹੇ ਹਾਂ ਨਾ, ਸਵੇਰ ਤੋਂ ਲੈ ਕਰਕੇ ਸ਼ਾਮ ਤੱਕ ਆਪਣੀ ਦਿਨ ਚਰਿਆ ਦੇ ਵਿੱਚ ਕਰੀ ਨਜ਼ਰ ਮਾਰ ਕਰਕੇ ਦੇਖੋ, ਟੀਵੀ ਕਿਤਨਾ ਚੱਲਦਾ ਹੈ, ਕੇਬਲ ਚੱਲਦੀ ਹੈ, ਸਾਰੀ ਰਾਤ ਚੱਲਦੀ ਹੈ, ਯਾਨੀ ਕਿ ਇੱਕ ਤਮਾਸ਼ੇ ਦੇ ਵਿੱਚ ਤਮਾਸ਼ਾ ਚੱਲ ਰਿਹਾ। ਅਸੀਂ ਫਿਲਮਾਂ ਦੇਖਣ ਜਾਂਦੇ ਹਾਂ, ਗੁਰੂ ਨਾਨਕ ਸਾਹਿਬ ਉਪਦੇਸ਼ ਕਰਦੇ ਨੇ, 5 ਮਿੰਟ ਦਾ ਟੈਲੀਵਿਜ਼ਨ ਜਿਹੜਾ ਹੈ 24 ਘੰਟੇ ਦੇ ਭਜਨ ਦੇ ਬਰਾਬਰ, ਜੇ 24 ਘੰਟੇ ਭਜਨ ਕਰਦੇ ਰਹੋ ਨਾ ਅੱਖ ਬੰਦ ਕਰਕੇ, ਤੇ ਸੁਰਤ ਨਹੀਂ ਜੇ ਸਮੇਟ ਸਕਦੇ, ਜੇ 5 ਮਿੰਟ ਸਿਰਫ ਅਸੀਂ ਇਸ ਮੀਡੀਆ ਦੇ ਜ਼ਰੀਏ ਸੁਰਤ ਨੂੰ ਫੈਲਾ ਲਿਆ, ਤੇ ਅਸੀਂ ਇੱਕ ਪਾਸੇ ਇਸ ਤਰੀਕੇ ਦੇ ਨਾਲ ਫੈਲਾ ਰਹੇ ਹਾਂ, ਦੂਸਰੇ ਪਾਸੇ ਪਖੰਡ ਕਰ ਰਹੇ ਹਾਂ ਵੀ ਅਸੀਂ ਸੁਰਤ ਨੂੰ ਸਮੇਟ ਰਹੇ ਹਾਂ, ਬਾਕੀ ਵਿਸ਼ੇ ਵਿਕਾਰ ਜਿਹੜੇ ਨੇ ਤੂੰ ਆਪੇ ਦੂਰ ਕਰ ਦੇ। ਵਿਸ਼ੇ ਵਿਕਾਰ ਕਿੱਥੇ ਨੇ? ਸਾਡੀ ਆਪਣੀ ਦੇਹ ਦੇ ਅੰਦਰ ਮੌਜੂਦ ਨੇ, ਇੰਦਰੀਆਂ ਸਾਡੇ ਨਾਲ ਲੱਗੀਆਂ ਹੋਈਆਂ ਨੇ, ਔਰ ਸੰਸਾਰ ਦੇ ਵਿੱਚ ਫਸਣ ਦਾ ਕੰਮ ਅਸੀਂ ਖੁਦ ਕੀਤਾ। ਅਸੀਂ ਟਿਕਟਾਂ ਖੁਦ ਐਡਵਾਂਸ ਆਪ ਕਰਵਾਉਂਦੇ ਹਾਂ, ਕੇਬਲ ਵਾਲੇ ਨੂੰ ਫੋਨ ਕਰਕੇ ਆਪ ਬੁਲਾਉਂਦੇ ਹਾਂ। ਉਹ ਸਾਧ ਸੰਗਤ ਜੀ ਇਹ ਤਾਰਾਂ ਕੇਬਲ ਦੀਆਂ ਸਤਿਗੁਰੂ ਆ ਕੇ ਕੱਟਣਗੇ? ਇਹ ਕਿਸਨੇ ਕੱਟਣਾ ਸਾਨੂੰ ਇਸ ਮੀਡੀਆ ਦੇ ਵਿੱਚੋਂ? ਇਹ ਅੱਖ ਰੂਪੀ ਇੰਦਰੀ ਨੂੰ ਅਸੀਂ ਕਿਸ ਭਿਆਨਕ ਤਰੀਕੇ ਦੇ ਨਾਲ ਇਸ ਜਗਤ ਦੇ ਵਿੱਚ ਫਸਾ ਰਹੇ ਹਾਂ, ਕਿਸ ਤਰੀਕੇ ਦੇ ਨਾਲ ਪਰਾਏ ਰੂਪ ਪਰਾਏ ਆਕਾਰ ਦੀ ਅਸਕਤੀ ਅਸੀਂ ਅਪਣਾ ਰੱਖੀਏ? ਐਸੀ ਅਸਕਤੀ ਚੋਂ ਨਿਕਲਣ ਦਾ ਅੱਜ ਤੱਕ ਅਸੀਂ ਕੋਈ ਉਪਾਅ ਕੀਤਾ? ਕੋਈ ਨੀ। ਅਸੀਂ ਸਵੇਰ ਤੋਂ ਸ਼ਾਮ ਤੱਕ ਸਿਸਮ ਫਸਣ ਦਾ ਹੀ ਕੰਮ ਕੀਤਾ, ਤੇ ਜਿਸ ਤਰੀਕੇ ਦੇ ਨਾਲ ਅਸੀਂ ਫਸ ਰਹੇ ਹਾਂ ਨਾ ਸਾਧ ਸੰਗਤ ਜੀ, ਇਹ ਸਾਰੀਆਂ ਗੰਢਾਂ ਸਾਨੂੰ ਖੋਲਣੀਆਂ ਪੈਣਗੀਆਂ ਇੱਕ ਇੱਕ ਕਰਕੇ ਬੜੀ ਚਤੁਰਾਈ ਦੇ ਨਾਲ। ਜਿਸਦੇ ਸਿਰ ਤੇ ਡੰਡਾ ਪਏਗਾ ਨਾ, ਕਹਿ ਕਬੀਰ ਤਬ ਹੀ ਨਰ ਜਾਗੇ, ਜਬ ਜਮ ਕਾ ਡੰਡ ਮੂੰਡ ਮੈਂ ਲਾਗੇ। ਜਦ ਤੱਕ ਉਹ ਜਮ ਦਾ ਡੰਡਾ ਮੂੰਡ ਤੇ ਸਿਰ ਤੇ ਨਹੀਂ ਨਾ ਲੱਗਦਾ, ਤਦ ਤੱਕ ਇਹ ਜੀਵਾਤਮਾ ਮੱਖੀ ਰੂਪੀ ਇਹ ਵਿਸ਼ੇ ਵਿਕਾਰ ਦੇ ਨਾਲ ਇਸ ਸੰਸਾਰ ਨੂੰ ਚੱਟਣ ਚ ਲੱਗੀ ਏ। ਇਸ ਮੱਖੀ ਇਸ ਵਿਸ਼ੇ ਨੂੰ ਛੱਡਦੀ ਨਹੀਂ, ਉਹ ਜਦੋਂ ਜਮ ਦਾ ਡੰਡਾ ਲੱਗਦਾ ਉਸ ਲਈ ਫਿਰ ਹੱਥ ਮਰਦੀ ਏ। ਕੂਕ ਪੁਕਾਰ ਕੋ ਨਾ ਸੁਣੇ, ਉੱਥੇ ਪਕੜੋ ਟੋਈਆ, ਫਿਰ ਵਾਲਾਂ ਤੋਂ ਪਕੜ ਕੇ ਘਸੀਟਿਆ ਜਾਂਦਾ, ਔਰ ਸਾਰੇ ਜਿਤਨੇ ਵੀ ਸਵਾਦ ਲਾਏ ਸਨ ਨਾ ਸਾਰਿਆਂ ਦਾ ਹਿਸਾਬ ਲਿਆ ਜਾਂਦਾ। ਤੇ ਗੁਰੂ ਨਾਨਕ ਸਾਹਿਬ ਉਪਦੇਸ਼ ਕਰਦੇ ਨੇ ਕਿ ਇਹ ਸਾਰੀ ਸ੍ਰਿਸ਼ਟੀ ਜਿਹੜੀ ਹੈ ਉਸ ਪਰਮਾਤਮਾ ਦੇ ਭੈ ਦੇ ਵਿੱਚ ਚੱਲ ਰਹੀ ਹੈ। ਭੈ ਵਿੱਚ ਪਵਨ ਵੈ ਸਦਭਾਉ, ਇਹ ਹਵਾ ਕਿਸ ਤਰੀਕੇ ਦੇ ਨਾਲ ਕੰਮ ਕਰ ਰਹੀ ਹੈ ਥੋੜਾ ਵਿਚਾਰ ਕਰਕੇ ਦੇਖੋ। ਜੇ ਸਮੁੰਦਰੀ ਤੂਫਾਨ ਆਉਂਦੇ ਨੇ ਕੋਈ ਰੋਕ ਨਹੀਂ ਸਕਦਾ, ਉਸਦੇ ਪਿੱਛੇ ਆਧਾਰ ਕੀ ਹੈ? ਹਵਾ। ਪਵਨ ਗੁਰੂ ਪਾਣੀ ਪਿਤਾ, ਮਾਤਾ ਤਰਤ ਮਹਾਤ, ਦਿਵਸ ਦਾਤ ਦੋਈ ਦਾਈ ਦਾਇਆ, ਖੇਲਾ ਸਗਲ ਜਗਤ, ਚੰਗੇ ਆਈਆਂ ਬੁਰੇ ਆਈਆਂ, ਵਾਜਾ ਧਰਮੇ ਅਧੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਉਹਨਾਂ ਨੂੰ ਵੀ ਛੁੱਟੀ ਮਿਲ ਗਈ ਜਿਨ੍ਹਾਂ ਨੇ ਇਸ ਸੰਸਾਰ ਦੀ ਅਸਕਤੀ ਨੂੰ ਤਿਆਗਣ ਦਾ ਭਜਨ ਕਰ ਲਿਆ। ਲਫ਼ਜ਼ਾਂ ਦੇ ਭਜਨ ਦੀ ਕੋਈ ਗੱਲ ਨਹੀਂ, ਲਫ਼ਜ਼ਾਂ ਦਾ ਭਜਨ ਸੰਸਾਰ ਦੇ ਤਿਆਗਣ ਦੇ ਭਜਨ ਦੇ ਅੰਦਰ ਹੀ ਆ ਜਾਂਦਾ, ਯਾਨੀ ਕਿ ਇੱਕ ਕਿਤਾਬ ਦੇ ਵਿੱਚ ਜੋ ਮਜ਼ਮੂਨ ਦਿੱਤਾ ਗਿਆ ਉਸ ਦੀ ਇੱਕ ਲਾਈਨ ਹੈ ਕਿ ਲਫ਼ਜ਼ਾਂ ਦਾ ਜਪ ਕਰਨਾ, ਯਾਨੀ ਕਿ ਇਸ ਤੋਂ ਅੱਗੇ ਇਸ ਦਾ ਕੁਛ ਵੀ ਅਰਥ ਨਹੀਂ ਹੈ। ਪੂਰਨ ਅਰਥ ਇਹ ਹੈ ਸੰਸਾਰ ਦੀ ਅਸਕਤੀ ਨੂੰ ਜਿਸ ਤਰੀਕੇ ਦੇ ਨਾਲ ਅਸੀਂ ਪੈਦਾ ਕੀਤੀ ਹੈ ਉਸੇ ਤਰੀਕੇ ਦੇ ਨਾਲ ਤਿਆਗਣਾ, ਔਰ ਬੁੱਧੀ ਸਾਨੂੰ ਭਰਪੂਰ ਦਿੱਤੀ ਗਈ ਹੈ ਸੰਸਾਰ ਦੀਆਂ ਚਲਾਕੀਆਂ ਕਰਨ ਵਾਸਤੇ। ਲੋਕਾਂ ਨੂੰ ਉਪਦੇਸ਼ ਦੇਣਾ ਬੜਾ ਆਸਾਨ ਹੈ, ਭਾਈ ਲੋਭ ਦੇ ਵਿੱਚੋਂ ਨਿਕਲੋ, ਵਿਸ਼ੇ ਵਿਕਾਰਾਂ ਚੋਂ ਨਿਕਲੋ। ਕਦੀ ਆਪਣੇ ਅੰਦਰ ਝਾਕ ਕਰਕੇ ਦੇਖਿਆ ਕਿ ਸਾਡਾ ਲੋਭ ਖਤਮ ਹੋ ਗਿਆ, ਸਾਡੇ ਵਿਕਾਰ ਦੂਰ ਹੋ ਗਏ, ਅਸੀਂ ਮੀਡੀਆ ਚੋਂ ਨਿਕਲਣ ਦੀ ਕੋਸ਼ਿਸ਼ ਕੀਤੀ? ਸਾਧ ਸੰਗਤ ਜੀ, ਕਿਸ ਨੇ ਸਾਡੀ ਨਿੱਜੀ ਜ਼ਿੰਦਗੀ ਤੇ ਝਲਕ ਮਾਰਨੀ ਹੈ? ਕਿਸ ਨੇ ਆ ਕਰਕੇ ਦੇਖਣਾ ਕਿ ਅਸੀਂ ਕਿਆ ਕਰ ਰਹੇ ਹਾਂ, ਕਿਹੜੀਆਂ ਕਰਤੂਤਾਂ ਖੋਲ ਰਹੇ ਹਾਂ, ਕਿਸ ਤਰੀਕੇ ਦੇ ਨਾਲ ਲੋਕਾਂ ਦੇ ਜਿਬੇ ਕੱਟ ਰਹੇ ਹਾਂ ਔਰ ਗਲੇ ਛੋਟੇ ਕਰ ਰਹੇ ਹਾਂ? ਕੌਣ ਦੇਖਣ ਵਾਲਾ? ਕਿਸ ਨੇ ਸਾਡੇ ਸੋਦਿਆਂ ਦੇ ਵਿੱਚ ਪਰਖ ਕਰਨੀ ਹੈ? ਸਾਧ ਸੰਗਤ ਜੀ, ਉਹ ਤੀਸਰੀ ਅੱਖ ਬੈਠੀ ਦੇਖ ਰਹੀ ਹੈ ਹਰ ਪਲ ਹਰ ਕੜੀ ਦਾ ਲੇਖਾ, ਕੜੀ ਚਸੇ ਕਾ ਲੇਖਾ ਦੀਜੇ, ਬੁਰਾ ਭਲਾ ਸਹਿ ਜੀਓ, ਬੁਰਾ ਔਰ ਭਲਾ ਜੋ ਕੁਛ ਵੀ ਕੀਤਾ ਹੈ ਨਾ ਇਸ ਜੀਵਾਤਮਾ ਨੂੰ ਸਹਿਣਾ ਪਏਗਾ। ਯਾਨੀ ਕਿ ਉਪਦੇਸ਼ ਕਰਨਾ ਬੜਾ ਆਸਾਨ ਹੈ, ਉਪਦੇਸ਼ ਦੇ ਉੱਪਰ ਧਾਰਨ ਕਰਨਾ, ਆਪਣੇ ਕਰੈਕਟਰ ਨੂੰ ਹਾਸਲ ਕਰਨਾ। ਕਰੈਕਟਰ ਕਿਹੜਾ? ਜਿਹੜਾ ਉਸ ਪਰਮਾਤਮਾ ਦੇ ਵਿੱਚ ਅਸੀਂ ਦੇਖਣਾ ਚਾਹੁੰਦੇ ਹਾਂ, ਉਸ ਨੂੰ ਹਾਸਲ ਕਰਨ ਵਾਸਤੇ ਹੀ ਇਹ ਬੁੱਧੀ ਮਿਲੀ ਹੈ, ਔਰ ਬੁੱਧੀ ਦਾ ਇਸਤੇਮਾਲ ਕੀਤੇ ਬਿਨਾਂ ਅਸੀਂ ਨਿਕਲ ਸਕਦੇ ਹੀ ਨਹੀਂ। ਸੋ ਪਵਨ ਗੁਰੂ ਹੈ, ਗੁਰੂ ਦਾ ਭਾਵ ਕੀ ਹੈ ਕਿ ਚਲਾਉਣ ਵਾਲਾ। ਇਸ ਜਗਤ ਦੇ ਵਿੱਚ ਜਿਤਨੇ ਵੀ ਬੀਜ, ਯਾਨੀ ਕਿ 84 ਲੱਖ ਜਾਮਿਆਂ ਦੇ ਵਿੱਚ ਜਿਹੜੀਆਂ ਆਤਮਾ ਰੱਖੀਆਂ ਗਈਆਂ ਨੇ, ਇਹ ਬੀਜ ਸਰੂਪ ਜਿਹੜੀਆਂ ਨੇ ਟ੍ਰਾਂਸਫਰ ਕੀਤੀਆਂ ਜਾਂਦੀਆਂ ਨੇ, ਉਸ ਦਾ ਆਧਾਰ ਪਵਨ ਹੈ। ਪਵਨ ਦੇ ਜ਼ਰੀਏ ਹੀ, ਇਹ ਬੜਾ ਤਕਨੀਕੀ ਮਜ਼ਮੂਨ ਹੈ, ਲਫ਼ਜ਼ਾਂ ਦੇ ਨਾਲ ਅਸੀਂ ਨਹੀਂ ਸਮਝ ਸਕਦੇ। ਲਫ਼ਜ਼ਾਂ ਦੇ ਨਾਲ ਹਵਾ ਦੀ ਜੋ ਡੈਫੀਨੇਸ਼ਨ ਹੈ ਉਹ ਬਿਲਕੁਲ ਹੀ ਅਧੂਰੀ ਹੈ, ਸਿਰਫ ਵਿਚਾਰ ਕਰਨ ਵਾਲੀ ਗੱਲ ਹੈ। ਜਿਸ ਤਰ੍ਹਾਂ ਪ੍ਰਾਣ ਸ਼ਕਤੀ ਹੈ, ਪ੍ਰਾਣ ਸ਼ਕਤੀ ਵੀ ਇੱਕ ਹਵਾ ਹੈ, ਇਹ ਸਾਰੇ ਸਰੀਰ ਨੂੰ ਚਲਾ ਰਹੀ ਹੈ, ਇਹ ਸਾਰੇ ਸਰੀਰ ਦਾ ਕਾਰ ਵਿਵਹਾਰ ਹੋ ਰਿਹਾ। ਹਵਾ ਦੇ ਨਾਲ ਹੀ ਇਹ ਭੋਜਨ ਅੰਦਰ ਜਾਂਦਾ, ਹਵਾ ਦੇ ਨਾਲ ਹੀ ਇਹ ਬਲੱਡ ਸਰਕੂਲੇਸ਼ਨ ਚੱਲ ਰਿਹਾ, ਹਵਾ ਦੇ ਨਾਲ ਹੀ ਇਹ ਗੰਧ ਜਿਹੜਾ ਸਰੀਰ ਚ ਰਿਲੀਫ ਮਿਲਦਾ ਹੈ, ਜਿਹੜਾ
ਜਿਹੜਾ 25% ਦਾ ਹਿੱਸਾ ਇਸ ਜਗਤ ਦੇ ਵਿੱਚ ਅਸੀਂ ਗੰਦਗੀ ਇਕੱਠੀ ਕੀਤੀ ਹੈ ਨਾ, ਉਸਦੀ ਅਗਰ ਅਸੀਂ ਸਫਾਈ ਕਰ ਲਈਏ ਤਾਂ 25% ਦਾ ਰਿਲੀਫ, 75% ਨਿਸ਼ਚਿਤ ਹੈ ਅਗਰ ਅਸੀਂ ਆਪਣੇ ਗੁਰੂ ਨੂੰ ਜੋ ਹੈ ਨਾਰਾਜ਼ ਕਰ ਲਿਆ। ਸੋ ਪਵਨ ਗੁਰੂ ਹੈ ਇਸ ਸ੍ਰਿਸ਼ਟੀ ਦੇ ਕਾਰ ਵਿਵਹਾਰ ਨੂੰ ਚਲਾਉਣ ਵਾਲਾ, ਇਹ ਸਾਰੇ ਬੀਜਾਂ ਨੂੰ ਤਕਸੀਮ ਕਰਨ ਵਾਲਾ ਇਹ ਪਵਨ ਹੀ ਆ। ਭੈ ਵਿੱਚ ਲੱਖ ਚੱਲਿਆ ਦਰਿਆਓ, ਇਹ ਜਿਤਨੇ ਵੀ ਦਰਿਆ ਲੱਖੋ ਹੀ ਦਰਿਆ ਚੱਲ ਰਹੇ ਨੇ, ਕਿਸ ਤਰੀਕੇ ਦੇ ਨਾਲ ਚੱਲ ਰਹੇ ਨੇ, ਇਹਦੇ ਪਿੱਛੇ ਵੀ ਪਰਮਾਤਮਾ ਦੀ ਉਹ ਸ਼ਕਤੀ ਜਿਹੜੀ ਹੈ ਉਹ ਭੈ ਕੰਮ ਕਰ ਰਿਹਾ। ਅਗਰ ਉਹ ਭੈ ਨਹੀਂ ਹੈ ਤੇ ਇਹ ਅਸੀਂ ਚਾਹ ਕਰਕੇ ਵੀ ਉਸ ਸ੍ਰਿਸ਼ਟੀ ਨੂੰ ਚਲਾਉਣ ਦਾ ਕੰਮ ਨਹੀਂ ਕਰ ਸਕਦੇ।
ਭੈ ਵਿੱਚ ਅਗਨ ਕੱਢੇ ਵਿਕਾਰ,
ਭੈ ਵਿੱਚ ਅਗਨ ਕੱਢੇ ਵਿਕਾਰ, ਅੱਗ ਦੇ ਵਿੱਚ ਅਗਰ ਅਸੀਂ ਕੋਈ ਧਾਤੂ ਪਾ ਦਈਏ, ਯਾਨੀ ਕਿ ਉਸ ਧਾਤੂ ਦੇ ਵਿੱਚੋਂ ਅਸੀਂ ਖੋਟ ਕੱਢਣਾ ਚਾਹੁੰਦੇ ਹਾਂ ਤੇ ਅੱਗ ਦੇ ਵਿੱਚ ਤਪਾਉਂਦੇ ਹਾਂ, ਤਪਣ ਦੇ ਨਾਲ ਕੀ ਹੁੰਦਾ, ਉਹਦੇ ਵਿੱਚੋਂ ਖੋਟ ਨਿਕਲ ਜਾਂਦੀ ਹੈ। ਤੇ ਕਹਿੰਦੇ ਨੇ ਅੱਗ ਦਾ ਇਹ ਗੁਣ ਕਿਸ ਤਰੀਕੇ ਨਾਲ ਕੰਮ ਕਰ ਰਿਹਾ, ਇਹ ਵੀ ਉਸ ਪਰਮਾਤਮਾ ਦੇ ਭੈ ਦੇ ਵਿੱਚ ਕੰਮ ਕਰ ਰਿਹਾ। ਇਹ ਧਰਤੀ ਸਾਰੀ ਸ੍ਰਿਸ਼ਟੀ ਦੇ ਭਾਰ ਨੂੰ ਚੁੱਕ ਕਰਕੇ ਬੈਠੀ ਹੈ। ਕਿਤਨੀ ਬਨਸਪਤੀ, 30 ਲੱਖ ਕਿਸਮ ਦੀ ਬਨਸਪਤੀ ਇਸ ਧਰਤੀ ਦੇ ਉੱਪਰ ਪੈਦਾ ਹੁੰਦੀ ਹੈ, ਕਿਤਨੀਆਂ ਹੀ ਜੂਨਾਂ ਇਸ ਧਰਤੀ ਦੇ ਉੱਪਰ ਕੰਮ ਕਰ ਰਹੀਆਂ ਨੇ, ਧਰਤੀ ਦੇ ਵਿੱਚ ਇਹ ਸ਼ਮਤਾ ਕਿੱਥੋਂ ਆ ਗਈ, ਕਿਸ ਤਰੀਕੇ ਦੇ ਨਾਲ ਇਹ ਭੈ ਦੇ ਜ਼ਰੀਏ ਇਸ ਸਾਰੇ ਭਾਰ ਨੂੰ ਚੁੱਕ ਕਰਕੇ ਬੈਠੀ ਹੈ। ਇਸ ਧਰਤੀ ਨੂੰ ਪਾਣੀ ਦੇ ਵਿੱਚ ਰੱਖਿਆ ਗਿਆ, ਪਾਣੀ ਜਿਹੜਾ ਹੈ ਮਿੱਟੀ ਨੂੰ ਖਾ ਜਾਂਦਾ, ਪਰ ਵਿਚਾਰ ਕਰਕੇ ਦੇਖੋ ਚਾਰੋਂ ਪਾਸੇ ਪਾਣੀ ਹੈ ਪਰ ਉਹ ਹਵਾ ਦੇ ਵਿੱਚ ਲਟਕ ਰਹੀ ਹੈ। ਇਹ ਕੁਦਰਤ ਦਾ ਕਰਿਸ਼ਮਾ ਹੈ, ਯਾਨੀ ਕਿ ਭੈ ਦੇ ਅਧੀਨ ਹੀ ਇਹ ਸ੍ਰਿਸ਼ਟੀ ਜੋ ਹੈ ਪਾਰ ਰੂਪ ਦੇ ਵਿੱਚ ਕੰਮ ਕਰ ਰਹੀ ਹੈ। ਇੰਦਰ ਦੇਵਤਾ ਜਿਹੜਾ ਹੈ ਬਦਲਾ ਰੂਪੀ ਭਾਰ ਨੂੰ ਲੈ ਕਰਕੇ ਇਸ ਸ੍ਰਿਸ਼ਟੀ ਦੇ ਵਿੱਚ ਭ੍ਰਮਣ ਕਰਦਾ ਤੇ ਕਿਉਂ ਕਰਦਾ, ਉਸ ਦੇ ਉੱਪਰ ਵੀ ਪਰਮਾਤਮਾ ਦਾ ਅਕਾਲ ਪੁਰਖ ਦਾ ਭੈ, ਯਾਨੀ ਕਿ ਭੈ ਇੱਕ ਗੁਣ ਹੈ, ਇਹ ਗੁਣ ਦੇ ਜ਼ਰੀਏ ਹੀ ਇਹ ਸਾਰੀ ਸ੍ਰਿਸ਼ਟੀ ਜੋ ਹੈ ਕੰਮ ਕਰ ਰਹੀ ਹੈ। ਧਰਮ ਰਾਜ ਕਿਸ ਤਰੀਕੇ ਦੇ ਨਾਲ 84 ਲੱਖ ਜਾਮਿਆਂ ਦਾ ਜੋ ਹੈ ਹਿਸਾਬ ਲੈ ਰਿਹਾ, ਕਹਿੰਦੇ ਨੇ ਇਸ ਨੂੰ ਵੀ ਉਸ ਪਰਮਾਤਮਾ ਦਾ ਭੈ ਹੈ, ਇਸ ਕਰਕੇ ਇਹ 84 ਲੱਖ ਜਾਮਿਆਂ ਦੇ ਵਿੱਚ ਜਿਹੜੀਆਂ ਵੀ ਜਮਾਤਮਾ ਆਉਂਦੀਆਂ, ਚਿੱਤਰਗੁਪਤ ਜਿਹੜਾ ਸਾਰਾ ਲੇਖਾ ਲੈ ਕਰਕੇ ਸਾਰੀਆਂ ਜਮਾਤਮਾ ਨੂੰ ਭਲੇ ਔਰ ਬੁਰੇ ਦੇ ਜ਼ਰੀਏ ਇਹਨਾਂ ਨੂੰ ਅਲੱਗ ਅਲੱਗ ਜਨਮ ਦਿੰਦਾ ਹੈ। ਭੈ ਵਿੱਚ ਸੂਰਜ, ਭੈ ਵਿੱਚ ਚੰਦ, ਵਿਚਾਰ ਕਰਕੇ ਦੇਖੋ ਕਿ ਇਹ ਸੂਰਜ ਔਰ ਚੰਦ ਕਿਸ ਤਰੀਕੇ ਦੇ ਨਾਲ ਕੰਮ ਕਰ ਰਹੇ। ਕੋ ਕਰੋੜੀ ਚੱਲਿਆ ਨਾ ਅੰਤ, ਕਰੋੜਾਂ ਹੀ ਮੀਲ ਚੱਲਦੇ ਨੇ ਪਰ ਉਸਦੇ ਬਾਅਦ ਵੀ ਇਹਨਾਂ ਦਾ ਕਦੀ ਅੱਜ ਤੱਕ ਅੰਤ ਆਇਆ? ਕਦੀ ਕਿਸੇ ਨੇ ਸੁਣਿਆ ਕਿ ਅੱਜ ਸੂਰਜ ਨਹੀਂ ਨਿਕਲਿਆ, ਚੰਦ ਨਹੀਂ ਨਿਕਲਿਆ? ਵਿਚਾਰ ਕਰਕੇ ਦੇਖੋ, ਵਿਗਿਆਨਿਕ ਵੀ ਕਹਿੰਦੇ ਨੇ ਕਿ ਅਗਰ ਇੱਕ ਦਿਨ ਸੂਰਜ ਨਾ ਨਿਕਲੇ ਤਾਂ ਸ੍ਰਿਸ਼ਟੀ ਫਨਾ ਹੋ ਜਾਏਗੀ। ਕਾਰਨ ਕੀ ਹੈ ਕਿ ਸੂਰਜ ਦੀ ਕਿਰਨ ਦੇ ਵਿੱਚੋਂ ਜਿਹੜੀ ਇੱਕ ਤਾਕਤ ਮਿਲ ਰਹੀ ਹੈ ਸ੍ਰਿਸ਼ਟੀ ਨੂੰ, ਉਸ ਨੂੰ ਅਸੀਂ ਕਲੋਰੋਫਿਲ ਕਹਿੰਦੇ ਹਾਂ। ਵਿਗਿਆਨਿਕ ਲਫ਼ਜ਼ ਹੈ ਕਲੋਰੋਫਿਲ ਦੇ ਜ਼ਰੀਏ ਹੀ ਇਹ ਸਾਰੀ ਸ੍ਰਿਸ਼ਟੀ ਜੋ ਹੈ ਪੋਸ਼ਣ ਤੱਤਵ ਨੂੰ ਪ੍ਰਾਪਤ ਕਰਦੀ ਹੈ, ਔਰ ਅਗਰ ਇਹ ਨਾ ਮਿਲੇ ਤਾਂ ਸ੍ਰਿਸ਼ਟੀ ਆਪਣੇ ਆਪ ਵਿੱਚ ਹੀ ਫਨਾ ਹੋ ਜਾਏਗੀ। ਔਰ ਇਹ ਸੂਰਜ ਔਰ ਚੰਦ ਕਿਸ ਤਰੀਕੇ ਨਾਲ ਟਿਕੇ ਨੇ, ਕਿਸ ਤਰੀਕੇ ਦੇ ਨਾਲ ਕੰਮ ਕਰ ਰਹੇ ਨੇ, ਅਨੰਤ ਕਾਲ ਤੋਂ ਇਹ ਚੱਲ ਰਹੇ ਨੇ, ਕਿਸੇ ਨੇ ਸੁਣਿਆ ਨਹੀਂ ਕਿ ਅੱਜ ਤੱਕ ਇਹ ਨਹੀਂ ਚੜੇ, ਯਾਨੀ ਕਿ ਚੜੇ ਨੇ, ਚੱਲ ਰਹੇ ਨੇ, ਆਪਣੇ ਧੁਰੇ ਤੇ ਵੀ ਚੱਲ ਰਹੇ ਨੇ, ਇੱਕ ਦੂਸਰੇ ਦਾ ਵੀ ਚੱਕਰ ਚੱਲ ਰਹੇ ਨੇ, ਯਾਨੀ ਕਿ ਕਰੋੜਾਂ ਹੀ ਮੀਲ ਚੱਲਣ ਦੇ ਬਾਅਦ ਵੀ ਇਹਨਾਂ ਦਾ ਅੱਜ ਤੱਕ ਅੰਤ ਨਹੀਂ ਹੋਇਆ, ਤੇ ਕਹਿੰਦੇ ਨੇ ਇਹ ਵੀ ਸਭ ਜੋ ਹੈ ਉਸ ਦੇ ਪੈਰ ਦੇ ਵਿੱਚ ਹੈ। ਸਿੱਧ ਬੁੱਧ ਔਰ ਸੁਰਨਾਥ, ਯਾਨੀ ਕਿ ਦੇਵੀ ਦੇਵਤਿਆਂ ਦੀ ਸ਼ਮਤਾ, ਔਰ ਜਿਤਨੀਆਂ ਵੀ ਸਿੱਧੀਆਂ ਇਸ ਜਗਤ ਦੇ ਵਿੱਚ ਕੰਮ ਕਰ ਰਹੀਆਂ ਨੇ, ਸਿੱਧੀਆਂ ਹੈ ਕੀ ਨੇ ਅਸੀਂ ਵਿਚਾਰ ਕਰਕੇ ਅੱਛੀ ਤਰ੍ਹਾਂ ਦੇਖੀਏ ਤੇ ਕੋਈ ਭੌਤਿਕ ਵਸਤੂ ਨਹੀਂ ਹੈ, ਪਰਮਾਤਮਾ ਦਾ ਗੁਣ ਯਾਨੀ ਕਿ ਤਾਕਤ ਹੀ ਹੈ ਜਿਸ ਨੂੰ ਅਸੀਂ ਸਿੱਧੀ ਕਹਿ ਦਿੰਦੇ ਹਾਂ। ਜਿਹੜਾ ਕੋਈ ਹਾਸਲ ਕਰਦਾ ਉਸ ਸਿੱਧੀ ਦੇ ਜ਼ਰੀਏ ਕਾਰ ਵਿਵਹਾਰ ਕਰਦਾ, ਤੇ ਕਹਿੰਦੇ ਨੇ ਸਿੱਧ ਔਰ ਦੇਵੀ ਦੇਵਤਿਆਂ ਦੀਆਂ ਸਾਰੀਆਂ ਸ਼ਮਤਾ ਜਿਹੜੀਆਂ ਨੇ ਉਸ ਪਰਮਾਤਮਾ ਦੇ ਪੈ ਦੇ ਅਧੀਨ ਕੰਮ ਕਰ ਰਹੀਆਂ ਹਨ। ਇਸ ਆਕਾਸ਼ ਦੀ ਤਰਫ ਦੇਖੋ ਕਿਸ ਤਰੀਕੇ ਦੇ ਨਾਲ ਇਹ ਆਕਾਸ਼ ਤਨਿਆ ਹੋਇਆ, ਚਾਰੋ ਤਰਫ ਆਕਾਸ਼ ਕਿਸ ਦੀ ਸੀਮਾ ਹੈ? ਕੋਈ ਅੱਜ ਤੱਕ ਆਕਾਸ਼ ਦੇ ਅੰਤ ਨੂੰ ਪ੍ਰਾਪਤ ਕਰ ਸਕਿਆ, ਜਾਣ ਸਕਿਆ ਆਕਾਸ਼ ਕਿਤਨਾ ਵੱਡਾ ਹੈ, ਕਿੱਥੋਂ ਲੰਬਾ ਚੌੜਾ ਹੈ, ਕਿਸ ਤਰੀਕੇ ਨਾਲ ਟਿਕਿਆ? ਕੋਈ ਖੰਭਾ ਦੇ ਥੱਲੇ ਨਜ਼ਰ ਆ ਰਿਹਾ? ਇੱਕ ਛੋਟੀ ਜਿਹੀ ਛੱਤ ਪਾਣੀ ਹੁੰਦੀ ਹੈ ਤੇ ਕਿਤਨੇ ਪਿੱਲਰ ਖੜੇ ਕਰਨੇ ਪੈਂਦੇ ਨੇ, ਇਧਰੋਂ ਗਿਰ ਜਾਏਗਾ, ਇਧਰੋਂ ਹਲਕਾ ਹੈ, ਇੰਜ ਕਰ ਦੋ, ਉਂਝ ਕਰ ਦੋ, ਪਰ ਵਿਚਾਰ ਕਰਕੇ ਦੇਖੋ ਕਿਤਨੇ ਹੀ ਗ੍ਰਹਿ ਚੱਲ ਰਹੇ ਨੇ, ਤਾਰਿਆਂ ਦੀ ਗਿਣਤੀ ਕੋਈ ਕਰ ਸਕਿਆ? ਵਿਚਾਰ ਕਰਕੇ ਦੇਖੋ ਸਾਰੇ ਸਾਰੇ ਹਵਾ ਦੇ ਵਿੱਚ ਹੀ ਲਟਕੇ ਹੋਏ ਨੇ, ਯਾਨੀ ਕਿ ਪਰਮਾਤਮਾ ਦਾ ਭੈ ਰੂਪੀ ਗੁਣ ਜੋ ਹੈ ਇਹ ਸਾਰੀ ਸ੍ਰਿਸ਼ਟੀ ਨੂੰ ਕਾਇਮ ਕਰਕੇ ਯਾਨੀ ਕਿ ਆਕਾਸ਼ ਨੂੰ ਤਾਨ ਕੇ ਬੈਠਾ ਹੈ। ਜਿਤਨੇ ਵੀ ਯੋਧੇ ਨੇ, ਜਿਤਨੇ ਵੀ ਬਲ ਬਲਵਾਨ ਨੇ ਇਸ ਜਗ੍ਹਾ ਦੇ ਵਿੱਚ, ਬਲ ਕੀ ਹੈ? ਕਹਿੰਦੇ ਨੇ ਬਲ ਵੀ ਉਸ ਪਰਮਾਤਮਾ ਦਾ ਇੱਕ ਗੁਣ ਹੈ ਜੋ ਭੈ ਦੇ ਅਧੀਨ ਕੰਮ ਕਰ ਰਿਹਾ ਹੈ। 84 ਲੱਖ ਜੂਨ ਜਿਹੜੀ ਹੈ ਉਸ ਪਰਮਾਤਮਾ ਦੇ ਭੈ ਦੇ ਵਿੱਚ ਆਵਾਗਮਨ ਦੇ ਵਿੱਚ ਹੈ। ਐਸੀ ਕੋਈ ਵੀ ਚੀਜ਼ ਨਹੀਂ ਹੈ ਨਹੀਂ ਜਿਹੜੀ ਕਿ ਇਸ ਭੈ ਤੋਂ ਬਾਹਰ ਹੋਵੇ। ਜਿਤਨੀਆਂ ਵੀ ਜੀਵਾਤਮਾ 84 ਲੱਖ ਜੂਨ ਦੇ ਵਿੱਚ ਮੌਜੂਦ ਨੇ, ਇਹਨਾਂ ਸਾਰੀਆਂ ਜੀਵਾਤਮਾ ਦੇ ਉੱਪਰ परमात्मा दा लेख तुख तुर दा करम जड़ा है मौजूद है। विचार करके देख लो इस लेख तो बचिया या कौन है। निरपो निरंकार सच एक, गुरु नानक साहब उपदेश करते ने निरपो कौन है, इस पै तो बाहर कौन है, इस पै तो बाहर ओ निरंकार। निरंकार दा इशारा है उस बेपरवाह दी तरफ जो अपने मंडला दे विच अलख अगम और आगामी, जिन्हां नूं मन बुद्धि और इंद्रिया दे नाल असीं नहीं जान सकते, सिर्फ आत्मिक विषय है। इस आत्मिक विषय नूं जानन वास्ते इस आत्मा नूं उस जगह जाना पैंदा है, जिस जगह जा करके यह आत्मा भी बयान नहीं कर सकती। उत्थे जाके की कहंदी है, ऊच अपार बेअंत स्वामी कौन जाने गुण तेरे, यानी कि उस जगह की जो अवस्था है उस नूं असीं लफ्ज़ां दे नाल बयान कर ही नहीं सकते। जितनियां भी किताबां इस जगत दे विच धर्म दियां मौजूद ने, रूहानियत दियां मौजूद ने, वह सारियां ही किताबां जिहड़ियां ने इक सीमा तक यानी कि पर ब्रह्म तक दियां गल्लां करदियां ने, उस तो अगे की गल किसी दे कोल नहीं है। उस तो अगे की गल जिहड़ी है सिर्फ आत्मिक विषय है, और यह आत्मिक विषय जदों आत्मा सचखंड जाती है इस नूं चार सूरजां की ताकत मिलती है। हुण सूरज की ताकत ये लफ्ज़ ने, लफ्ज़ां दे नाल सिर्फ समझाया जा रहा, असल दे विच इक ऐसी तकनीकी चीज है जिहड़ी इस नूं तकसीम कीती जांदी है, यानी कि उत्थे ही जा करके इसका पता चल सकता है, और उस नूं लै करके ही ए अलख अगम और अनामी मंडलां दे विच जा करके उस निरंकार नूं देखण दे काबिल बनती है। ते गुरु नानक साहब कहंदे ने निरपो निरंकार सच ओही इक सच है, बाकी इस जगत दे भी सब कुछ झूठ है। यानी कि सत लोक तो निकल तक दी जितनी रचना है ये सारी झूठी दी झूठी है। त्रिलोकी परले दे विच और त्रिलोकी तो अगे पार ब्रह्म की जड़ी रचना है मां परले विच खत्म हो जाती है, और उस तो अगे की जड़ी रचना है उसे ने रहना है, और उसे मंडला दे विच भी अलख मंडल दे विच ओ बेपरवाह ओ निरंकार अपनी धुन अपनी मौज अपनी मस्ती दे विच बैठा है। उस नूं सारे संसार दे कार व्यवहार दे नाल कोई मतलब नहीं, कोई ना मतलब रखते हुए भी सारा काम करता है, और सारा काम करते हुए भी उस सारे दे तुर दे लेख तो यानी उस लेखे तो बचिया रहा। तुर दा लेख की है, जदों भी मनुखे जन्म विच आ करके जीवात्मा जो भी किरिया अपनांदी है सूक्ष्म या स्थूल रूप दे विच ओ जा करके भुगतान करना यानी इफेक्ट दे रूप दे विच लेखा लै करके उस नूं अगला जन्म दिता जांदा, इसी नूं तुर दा लेख तुर दा कर्म किया जांदा। मत कोई समझे कोई ऐसा मंडल है या कोई ऐसा बैठा या ये सारी जीवात्मा दे कर्म लिख रहा, तो ऐसा कुछ नहीं। पुन्नी पापी आखण ना कर कर करना लिख लै जा, आपे बीज आपे खा नानक हुक्मी आवे जा, यानी कि डे बुक जड़ी है ये मनुखे जन्म विच आकर के जीवात्मा आप ही लिखती है, लिख लिख करके लै जाती है, और इसे दे अनुसार जो इसका प्रभाव इफेक्ट होंदा उस नूं लै करके इस जीवात्मा नूं अलग अलग जूनां दे विच भेज दिता जांदा। इस तरीके दे नाल सारे लेख तो बचण वाली जिहड़ी ताकत है उस नूं सच किया गया है। इसी करके गुरु नानक साहब ने उसका नाम सत नाम रखिया है। कोई भिन्न भेद नहीं, कोई धर्म नहीं, कोई लफज की दीवार नहीं, वह सच है। इस करके सत नाम का चक्कर गुरु नानक साहब ने इस धरती दे विच आ करके 18 साल पैदल नंगे पैर घर घर आकर के बिछाया सी, उसना दे जान दे बाद असी धर्म बनाता, उन्हां दी सारी शिक्षा नूं इक धर्म दे विच कैद करके रख दित्ती, ना खुद समझ सके ना सृष्टि नूं समझण दी कोशिश करन दित्ती। ते विचार करके देखो जब तक असी मत और धर्म दीआं दीवारां चों नहीं निकलांगे तद तक असी इस रूहानियत दे विषय नूं जानण दे काबिल हो ही नहीं सकदे।
नानक निरपो निरंकार और कीते राम रवा,
उस एक बेपरवाह नूं छड़ के इस जगत दे विच जितनियां भी ताकतां नजर आ रही ने चाहे राम दे रूप दे विच ने, विचार करके देख लो कोई निंदिया दा विषय नहीं है कि साडे धर्म दे जो अनुयायी ने या असी कहंदे आ वी कि राम दी कोई निंदिया, राम दी निंदिया नहीं है। गुरु नानक साहब बिल्कुल स्पष्ट करते ने कि जितनियां भी ईश्वरी ताकतां आईयां ने रिद्धियां सिद्धियां लै करके आईयां, चाहे वह काल दे अवतार ने चाहे दयाल दे अवतार ने चाहे कोई भी ने, सब दे अंदर उस बेपरवाह की ताकत काम कर रही है। यानी कि सारी की सारी सृष्टि उस बेपरवाह के अगे धूल मात्र है। धूल मात्र का की भाव है, जिस तरह असी समुद्र के किनारे रेत के विच बहुत सारी सीप बहुत सारे घोंगे देखते हैं कोई गिनती कर सकिया, उसे तरीके दे नाल उस रोम उस बेपरवाह दे रोम दी एक किरण तो यह सारे अनंत ब्रह्मंडा दी उत्पत्ति हुई है। इन्हां नूं चलाया जा रहा, पोषण किया जा रहा, इन्हां नूं खत्म किया जा रहा, तो यह सारी ताकत जड़ी है उस बेपरवाह दी है, और बाकी जितनी भी ताकत दृष्टिगोचर है यह सारी पल दे विच करोड़ा ही परले और करोड़ा ही उत्पत्त कीतियां जांदियां ने, यानी कि उसके अगे सिर्फ धूल मात्र ही ने। कितने ही कन्हैया कितने ही किशन महाराज जी इस जगत दे विच आए ने, कितने ही आए ने जिन्हां ने वेदां दे उपर टीका लिती है, यानी कि वेदां दे उपर विचार कर रहे ने और इस संसार नूं ज्ञान दे रहे ने। कहंदे ने केते कितने ही कृष्ण ने, कोई इन्हां दी गिनती नहीं कर सकदा। कितने ਨਹੀਂ ਮੰਗਦੇ ਇਸ ਜਗਤ ਦੇ ਵਿੱਚ ਅਸੀਂ ਤਾਲ ਤੇ ਤਾਲ ਵਜਾਉਂਦੇ ਨੱਚਦੇ ਹੋਏ ਮੰਗਦੇ ਹੋਏ ਦੇਖ ਰਹੇ ਹਾਂ ਇਹ ਸਾਰੇ ਕੀ ਨੇ ਇਹ ਵੀ ਸਪਸ਼ਟ ਕਰ ਦੇ ਬਾਜ਼ਾਰੀ ਬਾਜ਼ਾਰ ਮੈਂ ਆਈ ਕੱਢਾ ਬਾਜ਼ਾਰ ਹੁਣ ਬਾਜ਼ਾਰ ਦੇ ਵਿੱਚ ਜਦੋਂ ਬਾਜ਼ਾਰ ਖੁੱਲਦਾ ਹੈ ਤੇ ਬਾਜ਼ਾਰੀ ਕੀ ਕਰਦੇ ਨੇ ਆ ਕਰਕੇ ਆਪਾਂ ਜਦੋਂ ਦੁਕਾਨਾਂ ਖੋਲਦੇ ਹਾਂ ਤੇ ਆਪਣੀ ਆਪਣੀ ਵਸਤੂਆਂ ਦਾ ਪ੍ਰਦਰਸ਼ਨ ਕਰਦੇ ਹਾਂ ਇਸ ਤੁਕ ਦੇ ਵਿੱਚ ਪਹਿਲੀਆਂ ਚਾਰ ਤੁਕਾਂ ਦਾ ਨਿਚੋੜ ਨਿਕਲ ਕਰਕੇ ਆਉਂਦਾ ਕਿ ਬਾਜ਼ਾਰੀ ਬਾਜ਼ਾਰ ਦੇ ਵਿੱਚ ਜਿਸ ਤਰ੍ਹਾਂ ਆ ਕਰਕੇ ਬਾਜ਼ਾਰ ਲਗਾਉਂਦੇ ਨੇ ਉਸੇ ਤਰੀਕੇ ਦੇ ਨਾਲ ਇਹ ਰਚਨਾ ਹੈ ਉਸ ਬੇਪਰਵਾਹ ਦੀ ਉਸ ਅਕਾਲ ਪੁਰਖ ਦੀ ਰੋਮ ਦੀ ਕਿਰਨ ਤੋਂ ਪੈਦਾ ਹੋਈ ਹੈ ਔਰ ਜਿਸ ਵੇਲੇ ਇਹ ਕਲਪ ਨਿਕਲ ਜਾਂਦਾ ਹੈ ਬ੍ਰਹਮ ਦਾ ਰਾਤ ਤੇ ਦਿਨ ਚੜਦਾ ਹੈ ਤੇ ਇਹ ਬਾਜ਼ਾਰ ਪੈਦਾ ਹੁੰਦਾ ਹੈ ਯਾਨੀ ਕਿ ਨਿਕਲਦਾ ਇਹ ਸ੍ਰਿਸ਼ਟੀ ਦੀਆਂ ਸਾਰੀਆਂ ਜੂਨਾਂ ਜਿਹੜੀਆਂ ਨੇ ਇਹ ਦ੍ਰਿਸ਼ਟੀ ਗੋਚਰ ਹੁੰਦੀਆਂ ਨੇ ਯਾਨੀ ਕਿ ਇੱਕ ਇੱਕ ਕਰਕੇ ਇਹ ਨਜ਼ਰ ਆਉਣ ਲੱਗ ਜਾਂਦੀਆਂ ਨੇ ਮਨ ਬੁੱਧੀ ਔਰ ਇੰਦਰੀਆਂ ਦੀ ਸੀਮਾ ਦੇ ਅਧੀਨ ਔਰ ਇਸੇ ਤਰੀਕੇ ਦੇ ਨਾਲ ਇਹ ਸਾਰੀ ਰਚਨਾ ਚੱਲਦੀ ਹੈ ਜਦੋਂ ਇੱਕ ਕਲਪ ਬੀਤ ਜਾਂਦਾ ਹੈ ਇੱਕ ਕਲਪ ਦੀ ਰਾਤ ਹੁੰਦੀ ਹੈ ਉਸ ਵੇਲੇ ਇਹ ਸਾਰੀ ਰਚਨਾ ਜਿਹੜੀ ਹੈ ਵਿਲੇ ਦੇ ਵਿੱਚ ਯਾਨੀ ਕਿ ਬ੍ਰਹਮ ਦੇ ਵਿੱਚ ਲੀਨ ਹੋ ਜਾਂਦੀ ਹੈ ਔਰ ਇਸੇ ਤਰੀਕੇ ਦੇ ਨਾਲ ਦਿਨ ਔਰ ਰਾਤ ਚੱਲਦੇ ਹੋਏ ਅਨੰਤ ਕਾਲ ਹੋ ਗਿਆ ਅਸੀਂ ਇਸ ਸ੍ਰਿਸ਼ਟੀ ਦੇ ਵਿੱਚ ਫਸੇ ਹੋਏ ਬੈਠੇ ਹਾਂ ਆਪਣੇ ਘਰ ਦਾ ਕੰਮ ਅਸੀਂ ਅੱਜ ਤੱਕ ਨਹੀਂ ਕਰ ਸਕੇ
ਗਾਵੇ ਰਾਜੇ ਰਾਣੀਆਂ
ਇਸ ਜਗਤ ਦੇ ਵਿੱਚ ਜਿਤਨੇ ਵੀ ਰਾਜੇ ਰਾਣੀਆਂ ਨੇ ਉਲਟੀ ਭਾਸ਼ਾ ਬੋਲਦੇ ਨੇ ਕਿਸ ਤਰੀਕੇ ਦਾ ਭਾਵ ਇਹ ਹੈ ਕਿ ਇਸ ਜਗਤ ਦੇ ਵਿੱਚ ਆ ਕਰਕੇ ਅਸਲੀ ਰਾਜਾ ਤੇ ਉਹ ਬੇਪਰਵਾਹ ਹੈ ਅਸਲੀ ਰਾਣੀ ਇਹ ਆਤਮਾ ਹੈ ਇਸ ਆਤਮਾ ਔਰ ਉਸ ਪਰਮਾਤਮਾ ਨੂੰ ਛੋੜ ਕਰਕੇ ਇਸ ਜਗਤ ਦੇ ਵਿੱਚ ਜਿਤਨੀਆਂ ਵੀ ਭਾਸ਼ਾ ਯਾਨੀ ਕਿ ਅਸੀਂ ਸਾਨੂੰ ਕੋਈ ਡਿਊਟੀ ਮਿਲ ਗਈ ਅਸੀਂ ਸਿਰਮੋਰ ਬਣ ਗਏ ਆਪਣੇ ਆਪ ਨੂੰ ਮਹਾਨ ਸਮਝਣ ਲੱਗ ਗਏ ਅਸੀਂ ਬਹੁਤ ਹੀ ਸ੍ਰੇਸ਼ਟ ਹਾਂ ਔਰ ਆਪਣੇ ਆਪ ਨੂੰ ਸ੍ਰੇਸ਼ਟ ਸਿੱਧ ਕਰਨ ਲੱਗ ਜਾਂਦੇ ਹਾਂ ਸਾਨੂੰ ਕੋਈ ਰਾਜਪਾਠ ਮਿਲ ਗਿਆ ਅਸੀਂ ਆਪਣੇ ਆਪ ਨੂੰ ਅੱਛਾ ਰਾਜਾ ਘੋਸ਼ਿਤ ਕਰਨ ਲੱਗ ਜਾਂਦੇ ਹਾਂ ਅੱਛੇ ਅੱਛੇ ਕਰਮ ਕਰਵਾ ਕਰਕੇ ਖੂਹ ਕੁਟਵਾ ਕਰਕੇ ਲੰਗਰ ਚਲਵਾ ਕਰਕੇ ਇਸ ਤਰੀਕੇ ਦਾ ਸੇਵਾ ਕਰਵਾ ਕਰਕੇ ਆਪਣੀ ਗੁਣ ਗਵਾਉਂਦੇ ਆ ਆਪਣੀ ਸੇਵਾ ਕਰਵਾਉਂਦੇ ਆ ਯਾਨੀ ਕਿ ਆਪਣੇ ਨੂੰ ਸ੍ਰੇਸ਼ਟ ਸਿੱਧ ਕਰਦੇ ਆ ਇਹ ਭੁੱਲੀ ਬੈਠੇ ਆ ਕਿ ਰਾਜਾ ਕੌਣ ਹੈ ਔਰ ਰਾਣੀ ਕੌਣ ਹੈ ਰਾਜਾ ਉਹ ਬੇਪਰਵਾਹ ਹੈ ਔਰ ਉਸਦਾ ਅੰਸ਼ ਇਹ ਆਤਮਾ ਹੀ ਰਾਣੀ ਹੈ ਪਰ ਇਸ ਜਗਤ ਦੇ ਵਿੱਚ ਜਿਤਨੇ ਵੀ ਰਾਜੇ ਰਾਣੀਆਂ ਨੇ ਇਹ ਉਲਟੀ ਭਾਸ਼ਾ ਬੋਲਣ ਚ ਲੱਗੇ ਹੋਏ ਜਿਤ ਤਨ ਪਾਈਏ ਨਾਨਕਾ ਸੋ ਤਨ ਹੋਵੇ ਛਾਰ ਇਹ ਲੱਖ ਟਕਿਆਂ ਦੇ ਮੁੰਦੜੇ ਤੇ ਲੱਖ ਟਕਿਆਂ ਦੇ ਹਾਰ ਕਿਤਨੇ ਕੀਮਤੀ ਗਹਿਣੇ ਔਰ ਵਸਤਰ ਇਸ ਦੇਹ ਦੇ ਉੱਪਰ ਅਸੀਂ ਧਾਰਨ ਕਰਦੇ ਹਾਂ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਕਿਤਨਾ ਵੀ ਕੀਮਤੀ ਤੂੰ ਇਸ ਦੇਹ ਨੂੰ ਸਜਾ ਲੈ ਕਿਤਨੀ ਕੀਮਤੀ ਵਸਤੂਆਂ ਹਾਸਲ ਕਰਕੇ ਇਸ ਨੂੰ ਨੱਚਣ ਚ ਲੱਗਾ ਰਹਾ ਰੰਗ ਰੋਗਣ ਕਰਦਾ ਰਹਾ ਅੱਜ ਤੱਕ ਵਿਚਾਰ ਕਰਕੇ ਦੇਖੋ ਬੱਚੇ ਵਿਆਹਣ ਵਾਲੇ ਹੋ ਗਏ ਅਜੇ ਤੱਕ ਕੰਨਾਂ ਦੇ ਝੁਮਕੇ ਨਹੀਂ ਉਤਰੇ ਹੱਥਾਂ ਦੇ ਚੂੜੇ ਨਹੀਂ ਉਤਰੇ ਪੈਰਾਂ ਦੀਆਂ ਝਾਂਜਰਾਂ ਨਹੀਂ ਉਤਰੀਆਂ ਕਿਹਨਾਂ ਨੂੰ ਖੜਕਾ ਕੇ ਦਿਖਾ ਰਹੇ ਹਾਂ ਆਪਣੇ ਖਸਮ ਨੂੰ ਦਿਖਾ ਰਹੇ ਹਾਂ ਖਸਮ ਨੂੰ ਤੇ ਇਹ ਸਭ ਪਾਉਂਦਾ ਹੀ ਨਹੀਂ ਤੇ ਫਿਰ ਕਿਹੜਾ ਖਸਮ ਨੂੰ ਅਸੀਂ ਮਨਾਉਣ ਚ ਲੱਗੇ ਹਾਂ ਸਾਧ ਸੰਗਤ ਜੀ ਮਨ ਰੂਪੀ ਖਸਮ ਨੂੰ ਅਸੀਂ ਦਿਨ ਰਾਤ ਚਲਕਾਰਾਂ ਦੇ ਦੇ ਕਰ ਮਨਾਉਣ ਚ ਲੱਗੇ ਹਾਂ ਅਸਲੀ ਖਸਮ ਦਾ ਸਾਨੂੰ ਗਿਆਨ ਹੀ ਨਹੀਂ ਕਿ ਉਹ ਤੇ ਖਮੋਸ਼ ਰਹਿਣਾ ਪਸੰਦ ਕਰਦਾ ਉਹ ਤੇ ਕਹਿੰਦਾ ਸੰਸਾਰ ਦੀ ਖਮੋਸ਼ੀ ਕੰਨ ਦੇ ਵਿੱਚ ਵੀ ਅੰਗੂਠੇ ਦੇ ਇਹਨਾਂ ਭਾਸ਼ਾ ਨੂੰ ਨਾ ਸੁਣ ਇਹਨਾਂ ਬੋਲੀਆਂ ਨੂੰ ਨਾ ਸੁਣ ਤੂੰ ਅੰਗੂਠੇ ਦੇ ਕਰਕੇ ਸਿਰਫ ਮੇਰੀ ਇੱਕ ਆਵਾਜ਼ ਨੂੰ ਸੁਣ ਜਿਹੜੀ ਕਿ ਤੈਨੂੰ ਲਿਆਉਣ ਵਾਸਤੇ ਆਪਣੇ ਘਰ ਲਿਜਾਣ ਵਾਸਤੇ ਮੈਂ ਉਚਾਰਨ ਕੀਤੀ ਹੈ ਤੇ ਅਸੀਂ ਵਿਚਾਰ ਕਰਕੇ ਦੇਖੋ ਕਿ ਲੱਖਾਂ ਟੱਕਿਆਂ ਦੇ ਮੁੰਦੜੇ ਔਰ ਹਾਰ ਹਾਸਲ ਕਰਨ ਦੇ ਬਾਅਦ ਵੀ ਕਿਆ ਹੁੰਦਾ ਇਸ ਤਨ ਦਾ ਕਹਿੰਦੇ ਨੇ ਮਿੱਟੀ ਦੀ ਢੇਰ ਹੈ ਮਿੱਟੀ ਦੇ ਵਿੱਚ ਰਲ ਜਾਣੀ ਹੈ ਪਰ ਵੀ ਇਹ ਜੀਵਾਤਮਾ ਜਿਹੜੀ ਹੈ ਜਾਗਦੀ ਨਹੀਂ ਇਸ ਨੂੰ ਸਜਾਉਣ ਚ ਲੱਗੀ ਹੋਈ ਹੈ ਸਿਰ ਦੇਖ ਲਓ ਤੇ ਰੰਗਿਆ ਜਾ ਰਿਹਾ ਮੂੰਹ ਦੇਖ ਲਓ ਤੇ ਰੰਗਿਆ ਜਾ ਰਿਹਾ ਹੱਥ ਪੈਰ ਦੇਖ ਲਓ ਤੇ ਰੰਗੇ ਜਾ ਰਹੇ ਨੇ ਅਸੀਂ ਇਹ ਸਾਰੇ ਰੰਗ ਜਿਹੜੇ ਲਗਾ ਰਹੇ ਹਾਂ ਇਹ ਦਰਗਾਹ ਦੇ ਵਿੱਚ ਕਾਲੇ ਸਾਬਿਤ ਹੋਣਗੇ ਉੱਥੇ ਜਾ ਕਰਕੇ ਅਸੀਂ ਕਦੇ ਵੀ ਜੋ ਹੈ ਆਪਣੇ ਮੁੱਖ ਨੂੰ ਉਜਲਾ ਨਹੀਂ ਕਰ ਸਕਾਂਗੇ
ਗਿਆਨ ਨਗਲੇ ਟੂੰਡੀਏ ਕਤਨਾ ਕਰੜਾ ਸਾ
ਇਹ ਗਿਆਨ ਜਿਹੜਾ ਹੈ ਗਿਆਨ ਕੀ ਹੈ ਤਤ ਦਾ ਗਿਆਨ ਆਤਮਾ ਔਰ ਪਰਮਾਤਮਾ ਦੇ ਵਿਸ਼ੇ ਦੇ ਬਾਰੇ ਜਿਹੜਾ ਗਿਆਨ ਹੈ ਯਾਨੀ ਕਿ ਸ਼ਬਦ ਰੂਪੀ ਗਿਆਨ ਇਹ ਸ਼ਬਦ ਜਿਹੜਾ ਕਿ ਆਵਾਜ਼ ਔਰ ਪ੍ਰਕਾਸ਼ ਹੈ ਇਸ ਨੂੰ ਅਸੀਂ ਗੱਲਾਂ ਦੇ ਵਿੱਚ ਨਹੀਂ ਪ੍ਰਾਪਤ ਕਰ ਸਕਦੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਥਨਾ ਕਰੜਾ ਸਾਰ ਇਸ ਦੀ ਕਥਨ ਯਾਨੀ ਕਿ ਅਕਥ ਹੈ ਉਹ ਐ ਕਥ ਹੈ ਯਾਨੀ ਕਿ ਐ ਜਪਾ ਜਪ ਹੈ ਜਿਹੜਾ ਆਪਣੇ ਆਪ ਜਪ ਕਰ ਰਿਹਾ ਅਸੀਂ ਜਪ ਰੂਪੀ ਲਫ਼ਜ਼ਾਂ ਦੇ ਭਰਮ ਦੇ ਵਿੱਚ ਫਸੇ ਹਾਂ ਇਹਨਾਂ ਭਰਮਾਂ ਚੋਂ ਨਿਕਲਾਂਗੇ ਨਹੀਂ ਤੇ ਐ ਜਪੇ ਜਪ ਨੂੰ ਕਦੋਂ ਪ੍ਰਾਪਤ ਕਰਨ ਦੇ ਹਾਸਲ ਕਾਬਿਲ ਬਣਾਂਗੇ
ਕਰਮ ਮਿਲੇ ਤਾਂ ਪਾਈਏ ਹੋਰ
ਹਿਕਮਤ ਹੁਕਮ ਖਵਾਰ ਬਿਨਾਂ ਕਰਮਾਂ ਦੇ ਕੁਛ ਵੀ ਨਹੀਂ ਮਿਲਦਾ ਹੋਰ ਹਿਕਮਤ ਹੁਕਮ ਖਵਾਰ ਹਿਕਮਤ ਕਹਿੰਦੇ ਨੇ ਚਲਾਕੀਆਂ ਨੂੰ ਜਿਤਨੀਆਂ ਵੀ ਚਲਾਕੀਆਂ ਔਰ ਸਿਆਣਤਾ ਅਸੀਂ ਕਰ ਰਹੇ ਹਾਂ ਨਾ, ਭਾਵੇਂ ਗੁਰੂ ਦੇ ਕੋਲ ਕਰੀਏ ਜਾਂ ਗੁਰੂ ਤੋਂ ਦੂਰ ਕਰੀਏ, ਕੋਈ ਫਰਕ ਨਹੀਂ ਪੈਂਦਾ। ਇਹ ਸਾਰੀਆਂ ਚੀਜ਼ਾਂ ਅਸੀਂ ਆਪਣੀ ਡੇਫੂਕੀ ਚ ਆਪਣੇ ਹੱਥੀ ਆਪ ਵੀ ਲਿਖ ਰਹੇ ਹਾਂ, ਕੋਈ ਲਿਖਣ ਵਾਲਾ ਵੀ ਨਹੀਂ ਹੈ, ਯਾਨੀ ਕਿ ਮਨ ਅੰਦਰ ਦੇ ਵਿੱਚ ਮੌਜੂਦ ਹੈ। ਮਨ ਤੋਂ ਲੇਖਾ ਮੰਗੀਏ ਜਿਸ ਕੀਤਾ ਵਪਾਰ, ਅਸੀਂ ਮਨ ਦੇ ਨਾਲ ਮੁੱਖ ਰੱਖ ਕੇ ਵਪਾਰ ਕਰ ਰਹੇ ਹਾਂ, ਇਸੇ ਲਈ ਜਾ ਕੇ ਦਰਗਾਹ ਦੇ ਵਿੱਚ ਲੇਖਾ ਦੇ ਦੇਣਾ, ਫਿਰ ਛੁਪਾਂਗੇ ਕਿਹਦੇ ਕੋਲ? ਮਨ ਕਰਵਾ ਰਿਹਾ ਤੇ ਮਨ ਛੁਪਾਏਗਾ, ਸਾਰਾ ਭੇਦ ਪ੍ਰਗਟ ਹੋ ਜਾਣਾ, ਉਸ ਵੇਲੇ ਸਾਨੂੰ ਖੁਆਰ ਹੋਣਾ ਪੈਣਾ, ਯਾਨੀ ਕਿ ਸਾਨੂੰ ਬਾਰ ਬਾਰ ਜਨਮ ਔਰ ਮਰਮ ਦੇ ਵਿੱਚ ਜਾਣਾ ਪਏਗਾ।
ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਈਓ।
ਨਦਰ ਕਰੇ ਜੇ ਆਪਣੀ, ਵਿਚਾਰ ਕਰ ਲੋ ਇਸ ਤੁਕ ਦੇ ਬਹੁਤ ਗਹਿਰੇ ਅਰਥ ਨੇ। ਨਦਰ ਕਰੇ ਜੇ ਆਪਣੀ, ਨਦਰ ਕਿਸ ਦੀ? ਉਸ ਅਕਾਲ ਪੁਰਖ ਦੀ ਨਦਰ। ਜਦ ਤੱਕ ਅਕਾਲ ਪੁਰਖ ਦੀ ਨਦਰ ਨਾ ਹੋਵੇ, ਨਦਰੀ ਸਤਿਗੁਰ ਪਾਇਆ ਤੇ ਉਸ ਦੇ ਬਾਅਦ ਸਤਿਗੁਰ ਦੀ ਵੀ ਨਦਰ ਚਾਹੀਦੀ ਹੈ, ਯਾਨੀ ਕਿ ਪਹਿਲਾ ਲਭਾਵ ਨਦਰ ਦਾ ਹੈ, ਸਤਿਗੁਰ ਦੀ ਪ੍ਰਾਪਤੀ ਉਸ ਅਕਾਲ ਪੁਰਖ ਦੀ ਨਦਰ ਦੇ ਉੱਤੇ ਹੈ। ਬਸ ਕੋਈ ਕਿਸੇ ਅਹੰਕਾਰ ਦੇ ਵਿੱਚ ਬੈਠੇ ਕਿ ਮੈਂ ਸਤਿਗੁਰ ਦੇ ਕੋਲ ਆ ਗਿਆ ਤੇ ਸਤਿਗੁਰ ਨੂੰ ਪ੍ਰਾਪਤ ਕਰ ਲਿਆ, ਘਰ ਬੈਠਿਆ ਨਿਕਟ ਨਿਤ ਪਾਸ, ਬਿਨ ਭਾਗਾ ਸਤਿਗੁਰ ਨਾ ਮਿਲੇ। ਸਤਿਗੁਰ ਨੂੰ ਬਿਨਾਂ ਭਾਗਾ ਦੇ ਪ੍ਰਾਪਤ ਕੀਤਾ ਹੀ ਨਹੀਂ ਜਾ ਸਕਦਾ। ਜਿਸ ਘਰ ਦੇ ਵਿੱਚ ਸਤਿਗੁਰ ਮੌਜੂਦ ਨੇ, ਉਹਨਾਂ ਦੇ ਘਰ ਨਜ਼ਰ ਮਾਰ ਕਰਕੇ ਦੇਖ ਲੋ, ਉਹ ਸਤਿਗੁਰ ਦੀ ਤਲਾਸ਼ ਕਿਤੇ ਹੋਰ ਕਰਦੇ ਰਹੇ, ਹੋਰ ਹੀ ਸ਼ਹਿਰਾਂ ਦੇ ਵਿੱਚ ਜਾ ਕਰਕੇ ਉਹਨੂੰ ਪਾਲਦੇ ਰਹੇ, ਘਰ ਦੇ ਵਿੱਚ ਮੌਜੂਦ ਹੈ। ਯਾਨੀ ਕਿ ਅਸੀਂ ਚਾਹ ਕਰਕੇ ਵੀ ਉਸ ਪਰਮਾਤਮਾ ਸਤਿਗੁਰ ਨੂੰ ਪ੍ਰਾਪਤ ਨਹੀਂ ਕਰ ਸਕਦੇ, ਬੇਸ਼ੱਕ ਉਹਨੂੰ ਕੋਲ ਬਿਠਾ ਕਰਕੇ ਚਾਰ ਸਵੇਰੇ ਚੱਕਰ ਲਾਉਂਦੇ ਰਹੀਏ। ਸੋ ਭਾਵ ਹੈ ਕਿ ਅਕਾਲ ਪੁਰਖ ਦੀ ਨਜ਼ਰ, ਅਕਾਲ ਪੁਰਖ ਦੀ ਨਜ਼ਰ ਕਿਸ ਨੂੰ ਆਉਂਦੀ ਹੈ? ਜਿਹੜੀ ਜੀਵਾਤਮਾ ਸੰਸਾਰ ਨੂੰ ਤਿਆਗਦੀ ਹੈ। ਯਾਨੀ ਕਿ ਗੁਰੂ ਰਾਮਦਾਸ ਜੀ ਸਪਸ਼ਟ ਕਰਦੇ ਨੇ ਕਿ ਪਿਛਲੇ ਜਨਮਾਂ ਚ ਮੈਂ ਪ੍ਰਚੂਨ ਕਮਾਇਆ, ਪ੍ਰਚੂਨ ਕਮਾਇਆ ਤੇ ਇਸ ਜਨਮ ਦੇ ਵਿੱਚ ਕੀ ਹੋਇਆ? ਪ੍ਰਚੂਨ ਦੀ ਕਮਾਈ ਦਾ ਫਲ ਸਤਿਗੁਰ ਦੀ ਪ੍ਰਾਪਤੀ ਹੋਏ। ਸਤਿਗੁਰ ਦੀ ਪ੍ਰਾਪਤੀ ਦਾ ਫਲ ਕੀ ਹੋਇਆ? ਕਿ ਮੇਰੇ ਕੰਠ ਦੇ ਵਿੱਚ ਹਰੀ ਰੂਪ ਮਾਲਾ ਜਿਹੜੀ ਹੈ ਪਰੋ ਦਿੱਤੀ ਗਈ, ਔਰ ਹਰੀ ਦੀ ਮਾਲਾ ਕੰਠ ਦੇ ਵਿੱਚ ਪਰੋਣ ਦਾ ਕੀ ਲਾਭ ਹੋਇਆ? ਕਿ ਮੈਂ ਸਦਾ ਲਈ ਅਮਰ ਹੋ ਗਿਆ, ਯਾਨੀ ਕਿ ਜਨਮ ਔਰ ਮਰਨ ਦੇ ਗੇੜ ਤੋਂ ਨਿਕਲ ਗਿਆ। ਯਾਨੀ ਕਿ ਕਈ ਕਰੋੜ ਜਨਮਾਂ ਦਾ ਪੁੰਨ ਲੈ ਕਰਕੇ ਇਹ ਜੀਵਾਤਮਾ ਸਤਿਗੁਰ ਦੇ ਕੋਲ ਆਉਂਦੀ ਹੈ, ਔਰ ਕਈ ਕਰੋੜ ਜਨਮਾਂ ਦਾ ਪੁੰਨ ਜਿਸਲੇ ਪ੍ਰਗਟ ਹੁੰਦਾ ਤੇ ਅੰਤਰ ਦੇ ਵਿੱਚ ਸਤਿਗੁਰ ਦੀਦਾਰ ਦਿੰਦੇ ਨੇ। ਯਾਨੀ ਕਿ ਬਿਨਾਂ ਨਜ਼ਰ ਦੇ, ਬਿਨਾਂ ਅਕਾਲ ਪੁਰਖ ਦੇ ਹੁਕਮ ਦੇ ਸਤਿਗੁਰ ਦਾ ਦਰਸ਼ਨ ਨਹੀਂ ਹੁੰਦਾ, ਔਰ ਬਿਨਾਂ ਸਤਿਗੁਰ ਦੀ ਰਹਿਮਤ ਦਿਆ ਦੇ ਕਦੇ ਇਹ ਸਤਿਗੁਰ ਦੇ ਨਾਲ ਮੇਲ ਹੋ ਹੀ ਨਹੀਂ ਸਕਦਾ। ਤੇ ਦੋਨੋਂ ਹੀ ਨਜ਼ਰਾਂ ਜ਼ਰੂਰੀ ਨੇ, ਪਹਿਲੀ ਅਕਾਲ ਪੁਰਖ ਦੀ, ਦੂਸਰੀ ਜਿਸ ਸਤਿਗੁਰ ਦੇ ਕੋਲ ਅਸੀਂ ਗਏ ਹਾਂ ਉਸ ਦੀ ਵੀ ਨਜ਼ਰ ਹੋਣੀ ਜ਼ਰੂਰੀ ਹੈ। ਇਹ ਰਸਤਾ ਆਪਣਾ ਹੈ, ਅਕਾਲ ਪੁਰਖ ਨੇ ਤਾਂ ਹੁਕਮ ਕਰ ਦਿੱਤਾ, ਦੋ ਪੈਰ ਦੀ ਜੂਨ ਦੇ ਦਿੱਤੀ, ਅਗਰ ਅਸੀਂ ਗੁਰੂ ਦੇ ਹੁਕਮ ਨੂੰ ਮੰਨਿਆ ਹੀ ਨਹੀਂ ਤੇ ਵਿਚਾਰ ਕਰਕੇ ਦੇਖ ਲਓ, ਅਕਾਲ ਪੁਰਖ ਦੇ ਹੁਕਮ ਨੂੰ ਪ੍ਰਾਪਤ ਕਰਨ ਦੇ ਬਾਅਦ ਅਸੀਂ ਹੁਕਮ ਪ੍ਰਾਪਤ ਕਰ ਚੁੱਕੇ ਹਾਂ, ਦੋ ਪੈਰ ਦੀ ਜੂਨ ਜਿਹੜੀ ਸਾਨੂੰ ਮਿਲੀ ਹੈ ਇਹ ਅਕਾਲ ਪੁਰਖ ਦੇ ਹੁਕਮ ਦੇ ਨਾਲ ਮਿਲੀ ਹੈ ਕਿ ਤੁਸੀਂ ਮੇਰੇ ਨਾਲ ਆ ਕਰਕੇ ਮਿਲ ਜਾਓ। ਸਤਿਗੁਰ ਦੇ ਕੋਲ ਵੀ ਬਿਠਾ ਦਿੱਤਾ, ਹੁਣ ਜਦ ਤੱਕ ਅਸੀਂ ਸਤਿਗੁਰ ਦੇ ਮਜ਼ਮੂਨ ਦੇ ਉੱਪਰ ਪੂਰਾ ਨਹੀਂ ਉਤਰਾਂਗੇ, ਸਤਿਗੁਰ ਦੀ ਨਜ਼ਰ ਪ੍ਰਾਪਤ ਨਹੀਂ ਹੋ ਸਕਦੀ, ਔਰ ਜਦ ਤੱਕ ਸਤਿਗੁਰ ਦੀ ਨਜ਼ਰ ਪ੍ਰਾਪਤ ਨਹੀਂ ਹੋਏਗੀ ਕਦੇ ਵੀ ਅਸੀਂ ਇਸ ਰੂਹਾਨੀਅਤ ਦੇ ਮਜ਼ਮੂਨ ਤੇ, ਇਸ ਪੌੜੀ ਤੇ ਅਸੀਂ ਇੱਕ ਪੈਰ ਵੀ ਨਹੀਂ ਰੱਖ ਸਕਾਂਗੇ।
ਜੀ ਪੋਤੇ ਜਨਮ ਪਰਮਿਆਂ
ਤਾਂ ਸਤਿਗੁਰ ਸ਼ਬਦ ਸੁਣਾਇਆ, ਤਾਂ ਸੁਣਾਉਂਦਾ, ਕਦੋਂ ਸੁਣਾਉਂਦਾ? ਕਰੋੜਾਂ ਹੀ ਜਨਮਾਂ ਦੇ ਜਦੋਂ ਪੁੰਨ ਇਕੱਠੇ ਹੁੰਦੇ ਨੇ ਨਾ, ਤਾਂ ਹੀ ਜਾ ਕਰਕੇ ਸਤਿਗੁਰ ਦੇ ਸ਼ਬਦ ਰੂਪ ਦਾ ਦੀਦਾਰ ਹੁੰਦਾ। ਇਸ ਵਕਤ ਜੋ ਸਤਿਗੁਰੂ ਸਾਨੂੰ ਦੇ ਰਹੇ ਨੇ, ਸ਼ਬਦ ਹੀ ਦੇ ਰਹੇ ਨੇ, ਪਰ ਇਹ ਸ਼ਬਦ ਸਾਨੂੰ ਪਾਰ ਨਹੀਂ ਲਿਜਾ ਸਕਦਾ, ਇਹ ਸਾਨੂੰ ਰਸਤਾ ਦੇ ਸਕਦਾ, ਪਰ ਉਸ ਪਾਰ ਲਿਜਾਣ ਵਾਲਾ ਜਿਹੜਾ ਸ਼ਬਦ ਹੈ ਉੱਥੇ ਤੱਕ ਪਹੁੰਚਣ ਵਾਸਤੇ ਇਸ ਰਸਤੇ ਦੀ ਵੀ ਜ਼ਰੂਰਤ ਹੈ। ਰਸਤਾ ਇੱਕ ਸਾਧਨ ਹੈ, ਇਸ ਸਾਧਨ ਤੇ ਚੱਲਾਂਗੇ ਤੇ ਪਾਰ ਜਾਵਾਂਗੇ, ਨਹੀਂ ਤੇ ਅਨੰਤ ਕਾਲ ਤੋਂ ਅਸੀਂ ਸਤਸੰਗ ਸੁਣਦੇ ਆ ਰਹੇ ਹਾਂ, ਹੁਣ ਵੀ ਸੁਣ ਰਹੇ ਹਾਂ, ਕੋਈ ਵੀ ਲਾਭ ਨਹੀਂ ਮਿਲੇਗਾ ਅਗਰ ਅਸੀਂ ਇਸ ਦੇ ਉੱਪਰ ਅਮਲ ਨਹੀਂ ਕਰਾਂਗੇ। ਤੇ ਜਿਹੜੇ ਲਾਭ ਮਿਲਣਗੇ ਉਹ 84 ਲੱਖ ਜਾਮਿਆਂ ਦੇ ਵਿੱਚ ਹੀ ਰਹਿਣਗੇ, ਇਹ ਫਲ ਨਾ ਹੀ ਜੀਓ, ਉਹ ਅੰਮ੍ਰਿਤ ਲਈ ਮਿਲੇਗਾ ਜਿਸ ਨੂੰ ਪੀਣ ਵਾਸਤੇ ਦੋ ਪੈਰ ਦੀ ਜੂਨ ਲੈ ਕਰਕੇ ਇਸ ਜਗਤ ਦੇ ਵਿੱਚ ਇਸ ਜੀਵਾਤਮਾ ਨੇ ਅਵਤਾਰ ਲਿਆ ਹੈ।
ਸਤਿਗੁਰੂ ਜੀ ਵਡਦਾਤਾ ਕੌਣ ਸਭ ਸੁਣੀਏ ਲੋਕ,
ਸਾਰੇ ਹੀ ਕੰਨ ਖੋਲ ਕਰਕੇ ਸਾਰੀ ਸ੍ਰਿਸ਼ਟੀ ਸੁਣ ਲੋ ਕਿ ਸਤਿਗੁਰ ਜੇਵੜ ਦਾਤਾ ਕੋਈ ਨਹੀਂ, ਸਤਿਗੁਰੂ ਵਰਗਾ ਦੇਣ ਵਾਲੀ ਦਾਤ ਇਸ ਜਗਤ ਦੇ ਵਿੱਚ ਹੋਰ ਕੋਈ ਵੀ ਨਹੀਂ ਹੈ। ਜਿਹੜੀ ਦਾਤ ਉਹ ਦਿੰਦਾ ਹੈ ਉਸ ਦਾਤ ਨੂੰ ਲੈ ਕਰਕੇ ਇਹ ਜੀਵਾਤਮਾ ਸਦਾ ਲਈ ਅਮਰ ਹੋ ਜਾਂਦੀ ਹੈ, ਔਰ ਅਸੀਂ ਇਸ ਅਮਰ ਪਦ ਨੂੰ ਛੋੜ ਕਰਕੇ ਇਸ ਸੰਸਾਰ ਦੀ ਨਾਸ਼ਵਾਨ ਵਸਤੂ ਔਰ ਸੰਬੰਧਾਂ ਨੂੰ ਇਕੱਤਰਿਤ ਕਰਨ ਲੱਗੇ ਹੋਏ ਹਾਂ, ਔਰ ਇਹਨਾਂ ਨੂੰ ਇਕੱਠਾ ਕਰਨ ਦੇ ਬਾਅਦ ਅਸੀਂ ਕਦੀ ਵੀ ਆਪਣੇ ਘਰ ਦਾ ਕੰਮ ਨਹੀਂ ਕਰ ਸਕਦੇ, ਇਹਨਾਂ ਦੇ ਵਿੱਚ ਹੀ ਅਸੀਂ ਆਸਕਤੀ ਕਰਕੇ ਇਹਨਾਂ ਦੇ ਵਿੱਚ ਹੀ ਜਨਮ ਮਰਨ ਚਾਹਾਂਗੇ।
ਗੁਰ ਮਿਲੀਏ ਸੱਚ ਪਾਇਆ ਜਿੰਨੀ ਵਿੱਚ ਆਪ ਗਵਾ,
ਸਤਿਗੁਰੂ ਨੂੰ ਮਿਲਣ ਦੇ ਨਾਲ ਸ਼ਬਦ ਦੀ ਪ੍ਰਾਪਤੀ ਹੁੰਦੀ ਹੈ। ਕਿਹੜੀ ਜੀਵਾਤਮਾ ਨੂੰ? ਜਿੰਨੇ ਵਿੱਚੇ ਆਪ ਗਵਾਈਆ, ਜਿਸ ਨੇ ਆਪਣੇ ਅੰਦਰੋਂ ਹੋਮੈ ਦੀ ਮੈਲ ਨੂੰ ਕੱਢ ਦਿੱਤਾ। ਜਿਹੜੇ ਆਪਣੇ ਅੰਦਰ ਹੋਮਾ ਦੀ ਮੈਲ ਨੂੰ ਨਹੀਂ ਕੱਢ ਸਕੇ ਉਹ ਕਦੇ ਵੀ ਇਸ ਰੂਹਾਨੀਅਤ ਦੇ ਮਜ਼ਮੂਨ ਦੇ ਉੱਪਰ ਚੱਲ ਨਹੀਂ ਸਕਦੇ।
ਜਿਨ ਸੱਚੋ ਸੱਚ ਬੁਝਾਈਆ,
ਜਿਹੜੇ ਅੰਦਰੋਂ ਸੱਚੇ ਹੋ ਗਏ ਉਹਨਾਂ ਨੇ ਸੱਚ ਮੁੱਚ उस परमात्मा सच नू बुझलिया प्राप्त करन दे काबिल हो गए। तो गुरु नानक साहब ने इस शब्द दे विच जिहड़ा पै दा भेद दिता है, गुरु नानक साहब निचोड़ कढ रहे ने, वह पै की है? वह पै है परमात्मा का एक गुण जिस नू शब्द कहा गया। यह बेपरवाह का एक गुण है, उसकी एक कला है। इस कला ने ही इस जड़ चेतन लोक नू आधार दे रखा। कितने निराले अंदाज दे विच गुरु नानक साहब ने पै लफज दे विच इस परमात्मा दे गुण शब्द नू छुपा करके रखता। सो फकरा दी भाषा जड़ी है, फकर ही समझ सकते ने और फकर ही उसका अर्थ दे सकते ने। तो यह साडी किस्मत अच्छी है कि असि सचखंड तो यह ताकत नू प्राप्त करके ते इस रूहानियत दे भेद नू जानन दे काबिल बन गए। तो अज का जो मजमून सी गुरु नानक साहब ने बिल्कुल स्पष्ट कर दिता है कि जड़ चेतन लोक नू सब नू आधार देने वाला परमात्मा का जड़ा पै रूपी गुण है वह होर कुछ नहीं शब्द है। शब्द केड़ा? आवाज और प्रकाश वाला, जिसने सब नू आधार दे दिता है। अगर यह निकल जाए तो सारी सृष्टि सारी रचना जड़ी है अपने आप विले दे विच चली जाएगी। असी चाह करके भी इसनू रोक नहीं सकते। तो सात संगत जी, गुरु साहब जड़ी बाणी देंदे हन उहदे विच कुछ तुकां भी लैंदे हन, कुछ मिसालां भी देंदे हन। और गुरु नानक साहब का सिर्फ इतना ही भाव हुंदा है कि जिस अंग नू अच्छे ढंग दे नाल समझाना चाहते ने उसनू अच्छे तरीके दे नाल समझा सकन। इस तो अगे किसी की निंदा वड्याई कोई नवा मत या धर्म चलाने का कोई भी उन्हों का विषय नहीं है, ना ही ऐसा कोई भाव है। कोई भी जीव आत्मा अगे होकर के सारी प्रक्रिया का कुछ होर अर्थ कढ़दी है ते उसकी अपनी मनमत है। गुरमत का यह सारी प्रक्रिया दे नाल कोई भी संबंध नहीं है।